ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਿਆਸਤ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਦੀਪ ਸਿੰਘ ਨਿੱਗਾ ਸਵਾਗਤ ਕਰਦਾ। 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਫੈਸਲਾ ਹੁੰਦਾ, ਜਿਸ ਤੋਂ ਬਾਅਦ ਇੱਕ ਬਿਰਤਾਂਤ ਘੜਿਆ ਜਾਂਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਵੱਲੋਂ, ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਦੇ ਵੱਲੋਂ, ਕਿ ਅਕਾਲੀ ਫੂਲਾ ਸਿੰਘ ਜੀ ਦੇ ਨਕਸ਼ੇ ਕਦਮਾਂ ਦੇ ਚੱਲਦਿਆਂ ਹੋਇਆਂ ਫੈਸਲਾ ਸੁਣਾਇਆ ਗਿਆ। ਅਕਾਲੀ ਦਲ ਵੋਟ ਸਿਆਸਤ ਵਾਲੀ ਧਿਰ ਦੇ ਖਿਲਾਫ ਜਾਂ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਸਨ ਉਹਨਾਂ ਦੇ ਉੱਤੇ ਜਿਹੜਾ ਫੈਸਲਾ ਸੁਣਾਇਆ ਗਿਆ ਸੀ, ਉਸਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਅਕਾਲੀ ਫੂਲਾ ਸਿੰਘ ਦੇ ਨਕਸ਼ੇ ਕਦਮਾਂ ਉੱਤੇ ਚੱਲਦੇ ਹੋਏ ਇਹ ਫੈਸਲਾ ਸੁਣਾਇਆ ਗਿਆ। ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ, ਪਰ ਇਸ ਸਾਰੇ ਮਸਲੇ ਦੇ ਵਿੱਚੋਂ ਹੁਣ ਨਿਕਲ ਕੇ ਕੀ ਕੁਝ ਸਾਹਮਣੇ ਆ ਰਿਹਾ ਹੈ ਕਿ ਅਕਾਲੀ ਫੂਲਾ ਸਿੰਘ ਦੇ ਨਕਸ਼ੇ ਕਦਮਾਂ ਉੱਤੇ ਚੱਲਣ ਵਾਲੇ ਜਥੇਦਾਰਾਂ ਨੂੰ ਜਥੇਦਾਰੀ ਤੋਂ ਲਾਂਭੇ ਕੀਤਾ ਜਾਂਦਾ, ਉਸ ਤੋਂ ਬਾਅਦ ਕਿਉਂ ਕੀਤਾ ਜਾਂਦਾ, ਇਸ ਮਸਲੇ ਉੱਤੇ ਗੱਲਬਾਤ ਕਰਾਂਗੇ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹ ਅਸਤੀਫਾ ਦੇ ਜਾਂਦੇ ਨੇ। ਮਸਲਾ ਸੀ ਵੋਟ ਸਿਆਸਤ ਵਾਲੀ ਧਿਰ ਪੇਸ਼ ਹੁੰਦੀ ਆ ਅਕਾਲ ਤਖਤ ਸਾਹਿਬ ਦੇ ਸਾਹਮਣੇ, ਉੱਥੋਂ ਚੱਲ ਕੇ ਮਸਲੇ ਨੂੰ ਜਥੇਦਾਰਾਂ ਤੱਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੱਕ ਕਿਵੇਂ ਲਿਜਾਇਆ ਜਾਂਦਾ, ਇਹ ਮਸਲਾ ਕਿੱਥੋਂ ਕਿਵੇਂ ਪਹੁੰਚਿਆ ਆ, ਅਤੇ ਸਿੱਖਾਂ ਦੇ ਮੌਜੂਦਾ ਹਾਲਾਤਾਂ ਦਾ ਹੱਲ ਕੀ ਹੈ, ਇਹਨਾਂ ਮਸਲਿਆਂ ਉੱਤੇ ਗੱਲਬਾਤ ਕਰਾਂਗੇ। ਇਹਨਾਂ ਮਸਲਿਆਂ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਤੌਰ ਦੇ ਉੱਤੇ ਜੁੜੇ ਨੇ ਭਾਈ ਮਨਧੀਰ ਸਿੰਘ ਜੀ। ਆਓ ਉਹਨਾਂ ਦਾ ਪਹਿਲਾਂ ਤਾਂ ਨਿੱਘਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਘ ਸਾਹਿਬ, 2 ਦਸੰਬਰ ਨੂੰ ਜਿਹੜਾ ਫੈਸਲਾ ਆਇਆ ਸੀ, ਉਸ ਤੋਂ ਬਾਅਦ ਬਹੁਤ ਗੱਲਾਂ ਕੀਤੀਆਂ ਗਈਆਂ ਕਿ ਹੁਣ ਜੋ ਪੰਥ ਦੇ ਵਿੱਚ ਦੁਵਿਧਾਵਾਂ ਨੇ ਉਹ ਹੱਲ ਹੋ ਜਾਣਗੀਆਂ, ਸੰਕਟ ਹੱਲ ਹੋ ਜਾਣਗੇ, ਜਥੇਦਾਰਾਂ ਦੀ ਜਿਹੜੀ ਸੁਪਰਮੈਂਸੀ ਉਹ ਲਾਗੂ ਹੋ ਜਾਊਗੀ, ਸਭ ਕੁਝ ਠੀਕ ਚੱਲੂਗਾ, ਪੰਥ ਦੀਆਂ ਸਮੱਸਿਆਵਾਂ ਜੋ ਪੰਥ ਦੇ ਦਰਪੇਸ਼ ਖੜੀਆਂ ਨੇ ਸ਼ਾਇਦ ਉਹ ਹੱਲ ਹੋ ਜਾਣਗੀਆਂ। ਪਰ ਹੋਇਆ ਕੁਝ ਵੀ ਨਹੀਂ। ਤੁਹਾਨੂੰ ਕਿਉਂ ਲੱਗਦਾ ਵੀ, ਤੁਹਾਨੂੰ ਕੀ ਲੱਗਦਾ ਵੀ ਹੋਇਆ, ਹੱਲ ਕਿਉਂ ਨਹੀਂ ਹੋਏ ਮਸਲੇ? ਸਿੱਖ ਉੱਥੇ ਹੀ ਕਿਉਂ ਖੜੇ ਨੇ, ਜਾਂ ਉਹ ਤੋਂ ਵੱਧ ਡੂੰਘੇ ਦਲ ਦਲ ਦੇ ਵਿੱਚ ਕਿਵੇਂ ਧੱਸ ਗਏ?
ਹਾਂ, ਨਹੀਂ, ਉਸ ਤੋਂ ਬਾਅਦ ਸਮੱਸਿਆ ਹੋਰ ਗਹਿਰੀ ਹੋਈ। ਅਨਿਸ਼ਚਿਤਤਾ, ਬੇਤਰਤੀਬੀ, ਦੁਵਿਧਾ ਉਹ ਵੱਧ ਹੋ ਗਈ ਅੱਗੇ ਨਾਲ, ਜਿਹੜਾ ਖੰਡਾਓ, ਆਪਸੀ ਖਿੱਚੋਤਾਣ ਉਹ ਹੋਰ ਵੱਧ ਗਈ
ਜੀ।
ਉਹਦੀ ਨਿਸ਼ਾਨੀ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਣਾ, ਉਸ ਖੰਡਾਓ ਦੀ ਨਿਸ਼ਾਨੀ, ਉਸ ਖੰਡਾਓ ਦੀ ਨਿਸ਼ਾਨੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਤਖ਼ਤ ਦੀ ਜਥੇਦਾਰੀ ਤੋਂ ਸੇਵਾ ਮੁਕਤੀ ਹੈ, ਉਸ ਦੀ ਨਿਸ਼ਾਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਅਸਤੀਫਾ ਹੈ, ਜਾਂ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਹੋਣਾ ਦਾ, ਉਹ ਜਿਹੜੀ ਉਸ 2 ਦਸੰਬਰ ਦੇ ਫੈਸਲੇ 'ਚ 7 ਮੈਂਬਰੀ ਕਮੇਟੀ ਬਣੀ ਸੀ ਉਹ ਤੋਂ ਅਸਤੀਫਾ ਦੇਣਾ। ਸੋ ਇਹ ਨਿਸ਼ਾਨੀਆਂ ਨੇ ਹੋਰ ਜ਼ਿਆਦਾ ਅਸਥਿਰਤਾ ਦੀਆਂ, ਅਨਿਸ਼ਚਿਤਤਾ ਦੀਆਂ। ਸੋ ਉਸ ਫੈਸਲੇ ਨੇ ਪੰਥ ਦੇ ਵਿੱਚ ਕੋਈ ਸੇਧ ਨਹੀਂ ਦਿੱਤੀ। ਜੋ ਅਨੈਲਿਸਿਸ ਕੀਤਾ ਗਿਆ ਗੁਨਾਹਾਂ ਦਾ, ਉਹ ਪੂਰੀ ਇੱਕ ਧਿਰ ਦਾ ਸੀਗਾ। ਉਹਦੇ ਵਿੱਚ ਵੋਟ ਪੋਲੀਟਿਕਸ ਵਾਲੇ ਅਕਾਲੀ ਦਲ ਦੇ ਆਗੂ ਵੀ ਸੀਗੇ, ਉਹਦੇ ਵਿੱਚ ਜਿਹੜੀ ਇਹਨਾਂ ਦੀ ਧਾਰਮਿਕ ਲੀਡਰਸ਼ਿਪ ਸੀਗੀ ਸ਼੍ਰੋਮਣੀ ਕਮੇਟੀ ਉਹ ਵੀ ਸੀਗੀ, ਉਹਦੇ ਵਿੱਚ ਤਖਤਾਂ ਦੇ ਜਥੇਦਾਰ ਵੀ ਸੀਗੇ। ਤਿੰਨੇ ਲੇਅਰਸ ਦੀ ਜਿਹੜੀ ਲੀਡਰਸ਼ਿਪ ਸੀਗੀ, ਉਹ ਤਿੰਨਾਂ ਦੀ ਭੂਮਿਕਾ ਜਿਹੜੀ ਹੈਗੀ ਆ ਉਹ ਗੁਨਾਹਾਂ ਦੇ ਦਾਇਰੇ 'ਚ ਘੱਟ ਵੱਧ ਆਈ
ਜੀ,
ਪਰ ਉਹਦਾ ਸਹੀ ਰੂਪ ਦੇ ਵਿੱਚ ਪੜਚੋਲ ਨਹੀਂ ਹੋਈ। ਤਾਂ ਇਸ ਕਰਕੇ ਉਹਦੇ ਵਿੱਚੋਂ ਜੋ ਰਾਹ ਪੁਨਰ ਸੁਰਜੀਤੀ ਦਾ ਕੱਢਿਆ ਗਿਆ ਉਹ ਬਿਲਕੁਲ ਅਸਪਸ਼ਟਤਾ ਵਾਲਾ ਸੀਗਾ। ਸਿਰਫ ਇੱਕ ਗੱਲ ਕਹਿਤੀ ਕਿ ਭਰਤੀ ਕਰੋ ਅਤੇ ਆ 7 ਮੈਂਬਰਾਂ ਦੀ ਕਮੇਟੀ 'ਚ ਕਰੋ। ਸੋ ਉਹ ਇਸੇ ਕਰਕੇ ਸਿਰੇ ਨਹੀਂ ਪਹੁੰਚਿਆ, ਕਿਉਂਕਿ ਬੇਸ਼ੱਕ ਉਹ ਗੁਨਾਹ ਸਹੀ ਦਾਇਰੇ 'ਚ ਪਛਾਣ ਲਏ ਗਏ ਸੀਗੇ, ਜਿਹੜੇ 5 ਗੁਨਾਹ ਪਛਾਣੇ ਗਏ, ਦੇਹਧਾਰੀ ਗੁਰੂ ਡੰਮ ਨੂੰ ਪੁਸ਼ਤ ਪਨਾਹੀ ਕਰਨ ਦਾ, ਕਾਤਲ ਅਫਸਰਾਂ ਦੀ ਤਰੱਕੀ ਦੇਣ ਦਾ, ਉਹਨਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਨੀਤਿਕ, ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਉਣ ਦਾ, ਸ਼੍ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਨੂੰ ਢਾਹ ਲਾਉਣ ਦਾ, ਅਤੇ ਅਕਾਲੀ ਦਲ ਦਾ ਕਿਰਦਾਰ ਬਦਲਣ, ਉਹ ਠੀਕ ਸੀ। ਪਰ ਉਹਦੇ ਕਿਉਂਕਿ ਕਾਰਨ ਨਹੀਂ ਪੜਚੋਲੇ ਗਏ, ਇਸ ਕਰਕੇ ਜਿਹੜਾ ਉਹਦਾ ਭਵਿੱਖ ਦਾ ਪੁਨਰ ਸੁਰਜੀਤੀ ਦਾ ਰਾਹ ਹੈ ਉਹ ਸਿਖਾਵਾਂ ਨਹੀਂ ਹੈ, ਉਹ ਹੋਰ ਉਲਝਣਾ ਭਰਿਆ ਬਣ ਗਿਆ।
ਸਿੰਘ ਸਾਹਿਬ, ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਅਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਜਾਂਚ ਕੀਤੀ, ਉਸ ਜਾਂਚ ਨੂੰ ਕਿਵੇਂ ਦੇਖਦੇ ਹੋ, ਵੀ ਉਹ ਕੀ ਤੱਥ ਕੀ ਲੱਗਦੇ ਨੇ ਤੁਹਾਨੂੰ?
ਦੇਖੋ, ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸੇਵਾ ਮੁਕਤੀ ਦਾ ਮਸਲਾ ਹੈਗਾ, ਉਹਦਾ ਜੋ ਤਰੀਕਾਕਾਰ ਉਹ ਨਿਸ਼ਚਿਤ ਰੂਪ ਦੇ ਵਿੱਚ ਇਹ ਗਲਤ ਹੈ, ਉਹ ਗੈਰ ਪੰਥਕ ਹੈ
ਜੀ।
ਪਰ ਇਹ ਪਹਿਲੀ ਵਾਰੀ ਨਹੀਂ ਹੋਇਆ ਹੈ। ਜਿੰਨੇ ਵੀ ਪਿਛਲੀ ਵਾਰੀ ਤਖਤਾਂ ਦੇ ਜਥੇਦਾਰ ਨੇ, ਪਿਛਲੇ ਹੀ ਹੁਣ 25 ਸਾਲ 'ਚ ਲੈ ਲਓ, ਚਾਹੇ ਸਿੰਘ ਸਾਹਿਬ ਰਣਜੀਤ ਸਿੰਘ ਹੁਣਾਂ ਦਾ ਮਸਲਾ ਸੀਗਾ, ਪੂਰਨ ਸਿੰਘ ਹੁਣਾਂ ਦਾ ਸੀਗਾ, ਵੇਦਾਂਤੀ ਹੁਣਾਂ ਦਾ ਸੀਗਾ, ਇਹ ਸਾਰੇ ਮਸਲਿਆਂ ਦੇ ਵਿੱਚ ਜਿਹੜੀ ਸੇਵਾ ਮੁਕਤੀ ਹੈਗੀ ਆ ਉਹ ਕਿਸੇ ਤਰੀਕੇ ਨਾਲ ਨਹੀਂ ਕੀਤੀ ਗਈ, ਪੰਥਕ ਰਵਾਇਤ ਅਨੁਸਾਰ ਜਾਂ ਕਿਸੇ ਪੰਥਕ ਅਸੂਲ ਅਨੁਸਾਰ ਨਹੀਂ ਕੀਤੀ ਗਈ, ਮਨਮਰਜ਼ੀ ਨਾਲ ਕੀਤੀ ਗਈ। ਉਹ ਇਸ ਕਰਕੇ ਕੀਤੀ ਜਾਂਦੀ ਰਹੀ ਆ ਕਿਉਂਕਿ ਉਹਨਾਂ ਦੀ ਨਿਯੁਕਤੀ ਵੀ ਮਨਮਰਜ਼ੀ ਨਾਲ ਕੀਤੀ ਜਾਂਦੀ ਹੈ। ਜਦੋਂ ਨਿਯੁਕਤੀ ਵੀ ਮਨਮਰਜ਼ੀ ਨਾਲ ਕੀਤੀ ਜਾਂਦੀ ਤਾਂ ਫਿਰ ਸੇਵਾ ਮੁਕਤੀ ਵੀ ਮਨਮਰਜ਼ੀ ਨਾਲ ਹੋਣੀ ਆ ਇੱਕ ਬੰਦੇ ਕੋਲ
ਜੀ।
ਕਿਸੇ ਇੱਕ ਅੱਧੇ ਜਥੇਦਾਰ ਨੂੰ ਛੱਡ ਕੇ ਬਾਕੀ ਬਹੁਤੇ ਜਥੇਦਾਰਾਂ ਨੂੰ ਇਹ ਜਥੇਦਾਰੀ ਇਸੇ ਕਰਕੇ ਮਿਲੀ ਸੀਗੀ ਕਿ ਉਹ ਬਾਦਲ ਪਰਿਵਾਰ ਦੇ ਕਿਸੇ ਨਾ ਕਿਸੇ ਰੂਪ 'ਚ ਵਫ਼ਾਦਾਰ ਹੈ। ਪੰਥ ਦੀ ਵਫ਼ਾਦਾਰੀ ਵਾਲੇ ਨੂੰ ਕਦੇ ਇਸ ਰਾਜਨੀਤਿਕ ਜਮਾਤ ਨੇ ਜਥੇਦਾਰੀ ਨਹੀਂ ਦਿੱਤੀ ਹੈ। ਪੰਥ ਦੇ ਖਾਤਰ ਜਿਨ੍ਹਾਂ ਨੇ ਲੰਬੇ ਸੰਘਰਸ਼ ਕੀਤੇ ਨੇ ਖਾੜਕੂ ਮੂਵਮੈਂਟ ਵੇਲੇ, ਸਾਰੀਆਂ ਸਾਰੀਆਂ ਉਮਰਾਂ ਜੇਲ੍ਹਾਂ 'ਚ ਗਾਲੀਆਂ ਨੇ, ਜਾਂ ਧਰਮ ਦੇ ਪ੍ਰਚਾਰ 'ਚ ਇਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ, ਜਾਂ ਕੋਈ ਹੋਰ ਵੀ ਬੜੇ ਖੇਤਰ ਨੇ ਪੰਥ ਦੇ, ਉਹਨਾਂ 'ਚੋਂ ਕਦੇ ਕਿਸੇ ਨੂੰ ਨਹੀਂ ਦਿੱਤੀ ਜਥੇਦਾਰੀ। ਉਹ ਇਸ ਕਰਕੇ ਕਿਉਂਕਿ ਉਹ ਪੰਥ ਦੇ ਵਫ਼ਾਦਾਰ ਨੇ, ਉਹ ਦਸਵੇਂ ਪਾਤਸ਼ਾਹ ਦੇ ਵਫ਼ਾਦਾਰ ਨੇ, ਉਹ ਬਾਦਲ ਦੇ ਵਫ਼ਾਦਾਰ ਨਹੀਂ ਸੀਗੇ। ਸੋ ਇਹ ਜਥੇਦਾਰੀਆਂ ਜਿਸ ਅਸੂਲ 'ਚ ਮਿਲੀਆਂ ਸੀਗੀਆਂ ਮਨਮਰਜ਼ੀ ਦੇ ਨਾਲ, ਗਈਆਂ ਵੀ ਉਸੇ ਅਸੂਲ 'ਚ। ਸੋ ਕਾਰਨ ਜਿਹੜਾ ਤਰੀਕਾ ਉਹ ਇੱਦਾਂ ਹੀ ਹੋਣਾ ਗਾਹਾਂ ਵੀ, ਜੇ ਪੰਥ ਸਮੁੱਚੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਪ੍ਰਬੰਧਕੀ ਯੁਗਤ ਹੈ ਉਹਨੂੰ ਨਹੀਂ ਬਦਲਦਾ, ਜੇ ਇੰਡੀਅਨ ਪੋਲੀਟੀਕਲ ਢਾਂਚੇ ਦੇ ਅੰਦਰ ਵਿਚਰਨ ਵਾਲੀਆਂ ਵੋਟਾਂ ਵਾਲੀਆਂ ਪਾਰਟੀਆਂ ਦੇ ਕੋਲ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਰਹਿਣਾ ਔਰ ਪੰਜਾਬ ਤੱਕ ਹੀ ਸੀਮਿਤ ਰਹਿਣਾ
ਜੀ,
ਫਿਰ ਇਹੀ ਕੁਛ ਹੋਣਾ। ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਗਲੋਬਲ ਕਰਨ ਦੇ ਲਈ ਅਤੇ ਮੌਜੂਦਾ ਪ੍ਰਚਲਿਤ ਰਾਜਨੀਤਿਕ ਢਾਂਚਿਆਂ ਤੋਂ ਬਾਹਰ ਕੱਢ ਕੇ ਬਿਲਕੁਲ ਸੁਤੰਤਰ ਅਤੇ ਸਰਵ ਉੱਚ ਰੂਪ 'ਚ ਇੱਕ ਢਾਂਚਾ, ਇੱਕ ਪ੍ਰਬੰਧਕੀ ਜੁਗਤ ਨਵੀਂ ਲੈ ਕੇ ਆਉਣ ਦੀ ਲੋੜ ਹੈਗੀ ਹੈ। ਨਹੀਂ ਇਸੇ ਤਰ੍ਹਾਂ ਹੀ ਜਥੇਦਾਰ ਬਣਨੇ ਨੇ, ਇਸੇ ਤਰ੍ਹਾਂ ਹੀ ਲੈਣੇ ਨੇ। ਪਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਜਿਹੜੇ ਲਾਉਣ ਦੇ ਕਾਰਨ ਨੇ ਉਹ ਬੇਵਜ੍ਹਾ ਨਹੀਂ ਹੈਗੇ, ਉਹਨਾਂ ਦੇ ਵਿੱਚ ਜਾਨ ਹੈਗੀ ਹੈ। ਜਿਹੜੇ ਉਹਨਾਂ ਦੇ ਕਾਰਨ ਉਹਨਾਂ ਨੇ ਬਣਾਏ ਪਏ ਇਹਨਾਂ ਦੀ ਬੀਜੇਪੀ ਦੇ ਨਾਲ ਨੇੜਤਾ, ਉਹ ਪਬਲਿਕਲੀ ਗੱਲ ਹੈਗੀ ਆ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਮੰਨੀ ਆ। ਪਰ ਉਹ ਕਿਉਂ ਸੀਗੀ, ਉਹਨਾਂ ਨੇ ਉਹਦੇ ਵਿੱਚੋਂ ਪੰਥ ਨੂੰ ਕਿਆ ਲਾਭ ਲੈ ਕੇ ਦਿੱਤਾ ਜਾਂ ਕੋਈ ਪਰਸਨਲ ਲਾਭ ਲਿਆ, ਉਹ ਸਪਸ਼ਟਤਾ ਨਹੀਂ ਦੇ ਸਕੇ ਉਹ। ਜਿਸ ਤਰੀਕੇ ਦੇ ਨਾਲ ਤਖ਼ਤ ਸਾਹਿਬ ਦੇ ਇੱਕ ਜਥੇਦਾਰ ਦਾ ਵਿਹਾਰ ਹੋਣਾ ਚਾਹੀਦਾ, ਇੱਕ ਤਖ਼ਤ 'ਤੇ ਬੈਠ ਕੇ ਉਹ ਬਿਲਕੁਲ ਨਿਮਰ ਹੋਣਾ ਚਾਹੀਦਾ, ਉਹ ਹੰਕਾਰ ਵਾਲਾ ਨਹੀਂ ਹੋਣਾ ਚਾਹੀਦਾ, ਉਹ ਅਸੀਂ ਦੇਖਿਆ ਸਾਹਿਬ ਉਹ ਉਸ ਪੈਮਾਨੇ 'ਚ ਅਕਾਲ ਤਖ਼ਤ ਦੇ ਜਥੇਦਾਰ ਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਥੋੜ੍ਹਾ ਢਾਲ ਆਉਣ ਵਾਲਾ ਹੀ ਸੀਗਾ ਉਹਨਾਂ ਦਾ ਵਿਹਾਰ। ਅਤੇ ਤੀਜਾ ਜਿਹੜਾ ਇੱਕ ਉਹਨਾਂ ਨੇ ਪ੍ਰੈਸ ਨੂੰ ਸੰਬੋਧਿਤ ਹੋਏ ਆ, ਲਾਈਵ ਹੋਏ ਆ ਤਖ਼ਤ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤੋਂ, ਉਹ ਨਿਸ਼ਚਿਤ ਰੂਪ ਦੇ ਵਿੱਚ ਉੱਥੋਂ ਦੇ ਤਖ਼ਤ ਦੀ ਜੋ ਮਰਿਆਦਾ ਉਹ ਪਰਸਨਲ ਰੀਜ਼ਨ ਕਰਕੇ ਉਹ 'ਚ ਵਿਘਨ ਪਾਇਆ ਗਿਆ। ਸੋ ਉਹ ਜਿਹੜੇ ਕਾਰਨ ਨੇ ਇਸ ਤੋਂ ਬਿਨਾਂ ਜਿਹੜੇ ਉਹਨਾਂ ਨੇ ਆਪਣੀ ਰਿਪੋਰਟ 'ਚ ਦਿੱਤੇ ਨੇ ਉਹ ਵੈਲਿਡ ਹੈਗੇ ਆ ਉਹਨਾਂ ਦੇ। ਪਰ ਇਹ ਵੀ ਨਹੀਂ ਹੈਗੇ ਇਹ ਕਾਰਨਾਂ ਕਰਕੇ ਕਿਸੇ ਨੂੰ ਜਾਂ ਤਖ਼ਤ ਤੋਂ ਲਾ ਦਿੱਤਾ ਜਾਏ ਜਥੇਦਾਰੀ ਤੋਂ। ਤਖ਼ਤ ਦੀ ਜਥੇਦਾਰੀ ਤੋਂ ਲਾਉਣ ਲਈ ਚਲੋ ਹੋਰ ਵੀ ਵੱਡੇ ਵਜ੍ਹਾ ਹੋਣੀਆਂ ਚਾਹੀਦੀਆਂ ਸੀਗੀਆਂ, ਬਟ ਉਹ ਜਿਹੜੇ ਕਾਰਨ ਨੇ ਉਹਨਾਂ ਦੇ ਜਵਾਬ ਗਿਆਨੀ ਹਰਪ੍ਰੀਤ ਸਿੰਘ ਵੀ ਸਹੀ ਰੂਪ 'ਚ ਨਹੀਂ ਦੇ ਸਕੇ, ਇਹ ਵੀ ਇੱਕ ਵਜ੍ਹਾ ਹੈਗੀ ਆ
ਜੀ।
ਪਰ ਜਦ ਕਾਰਨਾਂ ਦੇ ਵਿੱਚ ਜਾਂਦੇ ਹਾਂ ਤਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਕਾਰਨ ਦੱਸਿਆ, ਮੈਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹਨਾਂ ਦੀ ਇੰਟਰਵਿਊ ਪੜ੍ਹੀ ਸੀਗੀ, ਉਹ ਕਹਿੰਦੇ ਵੀ ਮੈਨੂੰ ਤਾਂ ਲਾਇਆ ਗਿਆ ਵੀ ਸੁਖਬੀਰ ਬਾਦਲ ਦੇ ਕਿਸੇ ਨੇ ਕੰਨ ਭਰ ਦਿੱਤੇ ਕਿ ਮੈਂ ਸੁਖਬੀਰ ਬਾਦਲ ਨੂੰ ਪਰਸਨਲੀ ਪੋਲੀਟੀਕਲੀ ਅਤੇ ਅਕਾਲੀ ਦਲ ਨੂੰ ਢਾਲ ਆਉਣ ਦਾ ਕੰਮ ਕਰ ਰਿਹਾ।
ਪਰ ਸੁਖਬੀਰ ਬਾਦਲ ਤਾਂ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆਂ ਕਰਾ ਰਹੇ।
ਹਾਂ, ਪਰ ਮਤਲਬ ਮੈਨੂੰ ਇਹ ਲੱਗਦਾ ਵੀ ਉਹ ਹੁਣ ਲੈਣ ਤੋਂ ਬਾਅਦ ਕਿਸੇ ਤਰੀਕੇ ਦੇ ਨਾਲ ਸੁਖਬੀਰ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਹਿ ਕੇ ਕਿ ਤੁਹਾਡੇ ਕਿਸੇ ਨੇ ਗਲਤ ਕੰਨ ਭਰ ਦਿੱਤੇ, ਵੀ ਮੈਂ ਤੁਹਾਡੇ ਜਾਂ ਤੁਹਾਡੀ ਪਾਰਟੀ ਦੇ ਖਿਲਾਫ਼ ਨਹੀਂ ਸੀਗਾ। ਮਤਲਬ ਉਹ ਇੱਥੇ ਤੱਕ ਉਹਨਾਂ ਨੇ ਕਾਰਨ ਦੱਸਿਆ, ਪਰ ਮੈਨੂੰ ਲੱਗਦਾ ਜੋ ਅਸਲ ਕਾਰਨ ਹੈ ਇਹਦਾ ਉਹ ਕਾਰਨ ਨੇ ਜੋ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਲੱਗਦੇ ਜਾਂ ਜੋ ਬਾਦਲਾਂ ਨੇ ਦੱਸੇ, ਬਟ ਅਸਲ ਕਾਰਨ ਇਹ ਆ ਬਈ ਬੜੇ ਲੰਬੇ ਸਮੇਂ ਤੋਂ ਜਿਹੜੇ ਦਿੱਲੀ ਦੇ ਹਾਕਮ ਨੇ ਬੀਜੇਪੀ ਵਾਲੇ, ਬਾਦਲ ਪਰਿਵਾਰ ਉਹਨਾਂ ਦਾ ਸਭ ਤੋਂ ਵੱਡਾ ਵਿਸ਼ਵਾਸ ਪਾਤਰ ਰਿਹਾ, ਸਿੱਖਾਂ ਨੂੰ ਉਹਨਾਂ ਦੇ ਰਾਹੀਂ ਉਹ ਲਿੰਕ ਕਰਦੇ ਰਹੇ। ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਵੀ ਉਹਨਾਂ ਦੇ ਨਾਲ ਵਾਹ ਵਾਸਤਾ ਹੋ ਗਏ ਸੀਗੇ, ਤਾਂ ਮੈਨੂੰ ਲੱਗਦਾ ਸੁਖਬੀਰ ਬਾਦਲ ਹੁਣਾਂ ਨੂੰ ਇਸ ਗੱਲ ਤੋਂ ਵੱਧ ਚਿੜਾ ਹੈ ਵੀ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ, ਮੋਦੀ ਜਾਂ ਸ਼ਾਹ ਨਾਲ ਅਸੀਂ ਸੰਪਰਕ ਰੱਖ ਸਕਦੇ ਹਾਂ, ਕੋਈ ਹੋਰ ਇਸ ਰਾਜਸੀ ਪੋਜੀਸ਼ਨ 'ਚ ਨਹੀਂ ਆ ਸਕਦਾ ਹੈ ਕਿ ਉਹਨਾਂ ਨਾਲ ਸਾਂਝ ਰੱਖ ਕੇ ਉਹ ਸਿੱਖਾਂ ਦਾ ਇੱਕ ਹੋਰ ਬੀਜੇਪੀ ਨਾਲ ਅਟੈਚਡ ਪੋਲੀਟੀਕਲ ਧੜਾ ਇੱਥੇ ਬਣ ਜਾਏ। ਮੈਨੂੰ ਲੱਗਦਾ ਸੁਖਬੀਰ ਬਾਦਲ ਨੂੰ ਇਸ ਗੱਲ ਤੋਂ ਵੱਧ ਚਿੜ ਹੋਣੀ ਚਾਹੀਦੀ, ਅੰਦਾਜ਼ਾ ਮੇਰਾ ਅਤੇ ਜਿਹੜੀ ਉਹਨਾਂ ਦੀ ਬੀਜੇਪੀ ਨਾਲ ਹਾਈਐਸਟ ਲੈਵਲ 'ਤੇ ਸਾਂਝ ਹੈ ਉਹ ਸਭ ਤੋਂ ਬੁਨਿਆਦੀ ਕਾਰਨ ਬਣੀ ਆ। ਬਾਕੀ ਜਿੰਨੇ ਗਿਣੇ ਜਾਂਦੇ ਇਹ ਵੀ ਹੋਣਗੇ, ਹੋਰ ਵੀ ਹੋਣਗੇ। 2 ਦਸੰਬਰ ਵਾਲਾ ਫੈਸਲਾ ਜਿਸ ਰੂਪ ਦੇ ਵਿੱਚ ਹੋਇਆ ਉਹ ਵੀ ਵਜ੍ਹਾ ਹੈ, ਉਹ ਵੀ ਵਜ੍ਹਾ ਹੋਊਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਹੈ। ਉਹਨਾਂ ਦੇ ਅਸਤੀਫੇ ਦੇ ਕੀ ਮਤਲਬ ਕੱਢੇ ਜਾਣ? ਵੀ ਉਹ ਕਹਿੰਦੇ ਮਨ ਦੇ ਉੱਤੇ ਬੋਝ ਸੀ ਕਿ ਅੰਦਰੂਨੀ ਪੋਲਿਟਿਕਸ ਹੀ ਇੰਨੀ ਜ਼ਿਆਦਾ ਹੈ, ਜਾਂ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ ਕੋਈ ਫੈਸਲਾ ਲੈਣ ਦੇ ਲਈ, ਜਾਂ ਉਹ ਦੁਬਿਧਾ ਦੇ ਵਿੱਚ ਫਸ ਚੁੱਕੇ ਸਨ ਕਿ ਇੱਕ ਪਾਸੇ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵਾਲਾ ਧੜਾ ਬਣ ਚੁੱਕਿਆ ਸੀ, ਦੂਸਰੇ ਪਾਸੇ ਬਾਦਲ ਪਰਿਵਾਰ ਉਹਨਾਂ ਵਾਲਾ ਧੜਾ ਬਣ ਚੁੱਕਿਆ ਸੀ।
ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਅਸਤੀਫੇ ਬਾਰੇ ਮੇਰੇ ਖਿਆਲ ਦੇ ਵਿੱਚ ਹਜੇ ਉਨੀ ਜਾਣਕਾਰੀ ਪਬਲਿਕ ਸਫੀਅਰ 'ਚ ਨਹੀਂ ਆਈ ਹੈ ਜਿਹਦੇ ਬਾਰੇ ਕੋਈ ਸਹੀ ਸਿੱਟੇ ਕੱਢੇ ਜਾ ਸਕਣ। ਹਾਂ, ਅੰਦਾਜ਼ਾ ਜ਼ਰੂਰ ਠੀਕ ਹੈ ਕਿ ਜਿਸ ਤਰੀਕੇ ਦਾ ਕੰਡਕਟ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਜਿਸ ਤਰੀਕੇ ਦੇ ਨਾਲ 7 ਮੈਂਬਰੀ ਕਮੇਟੀ ਰਾਹੀਂ ਉਹਨਾਂ ਨੇ ਮੈਂਬਰਸ਼ਿਪ ਡਰਾਈਵ ਚਲਾਉਣ ਦੀ ਲਈ ਮੀਟਿੰਗਾਂ ਕੀਤੀਆਂ, ਹਾਲਾਂਕਿ ਉਹ ਪਤਾ ਸੀਗਾ ਕਿਸੇ ਵਿੱਚ ਕੋਈ ਸਿੱਟਾ ਨਹੀਂ ਨਿਕਲਣਾ, ਕਿਉਂਕਿ ਬਾਦਲ ਪਰਿਵਾਰ ਨੇ ਜਾਂ ਉਹਨਾਂ ਦਾ ਜਿਹੜਾ ਧੜਾ ਉਹਨਾਂ ਨੇ ਸਿੱਧੀ ਲਾਈਨ ਲੈ ਲਈ ਸੀਗੀ ਵੀ ਅਸੀਂ ਇਸ ਕਮੇਟੀ ਰਾਹੀਂ ਮੈਂਬਰਸ਼ਿਪ ਨਹੀਂ ਕਰਨੀ। ਤਾਂ ਉਹਦੇ ਚੱਲਦਿਆਂ ਉਹਨਾਂ ਨੇ ਜਿੰਨੀ ਕੁ ਮੇਰੇ ਖਿਆਲ 'ਚ ਟਰਾਈ ਕੀਤੀ ਵੀ ਕੋਈ ਵਿਚਲਾ ਰਾਹ ਨਿਕਲ ਆਏ, ਮੇਰੇ ਖਿਆਲ 'ਚ ਉਹਦੇ ਸਾਰੇ ਰਸਤੇ ਬੰਦ ਹੋ ਗਏ ਸੀਗੇ। ਇਸ ਹਾਲਾਤ ਦੇ ਵਿੱਚ ਉਹ ਉਹਨਾਂ ਦੀ ਵਿਸ਼ਵਾਸ ਪਾਤਰਤਾ, ਵਿਸ਼ਵਾਸਯੋਗਤਾ ਕਿਸੇ ਪਾਸੇ ਵੀ ਨਹੀਂ ਰਹਿ ਗਈ ਸੀਗੀ। ਅਤੇ ਇਸ ਹਾਲਾਤ ਦੇ ਵਿੱਚ ਮੇਰੇ ਖਿਆਲ 'ਚ ਕਿਸੇ ਵੀ ਜੈਨੂਅਨ ਬੰਦੇ ਨੂੰ ਅਸਤੀਫਾ ਦੇਣਾ ਹੀ ਬਣਦਾ। ਜਦ ਤੁਸੀਂ ਆਗੂ ਕਿਹਦੇ ਆ, ਜਾਂ ਤੁਹਾਨੂੰ ਕੋਈ ਵੀ ਇੱਕ ਹਿੱਸਾ ਆਪਣਾ ਆਗੂ ਹੀ ਨਹੀਂ ਮੰਨ ਰਿਹਾ ਹੈ, ਕੋਈ ਤੁਹਾਡੀ ਗੱਲ 'ਤੇ, ਤੁਹਾਡੇ ਆਈਡੀਏ 'ਤੇ, ਤੁਹਾਡੇ ਵਿਸ਼ਵਾਸ 'ਤੇ ਵਿਸ਼ਵਾਸ ਹੀ ਨਹੀਂ ਪ੍ਰਗਟ ਰਿਹਾ ਹੈ, ਕਰ ਰਿਹਾ ਹੈ, ਫਿਰ ਨੈਤਿਕ ਤੌਰ ਦੇ ਉੱਤੇ ਜੈਨੂਅਨ ਬੰਦਾ ਤਾਂ ਇਹੀ ਅਸਤੀਫਾ ਹੀ ਦਊਗਾ। ਤਾਂ ਮੇਰੇ ਖਿਆਲ 'ਚ ਉਹਨਾਂ ਨੇ ਦਿੱਤਾ ਇਸ
ਜੀ। ਮੈਂ ਮੌਜੂਦਾ ਜਿਹੜੇ ਹਾਲਾਤ ਨੇ ਉਹਨਾਂ ਦੇ ਉੱਤੇ ਗੱਲ ਰੱਖਣੀ ਚਾਹੁੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਬੀਜੇਪੀ ਦਾ ਨੇੜ ਤਾਂ ਦੱਸੀ ਜਾ ਰਹੀ ਹੈ, ਦੂਸਰੇ ਪਾਸੇ ਜਿਵੇਂ ਕਿ ਬਾਦਲ ਪਰਿਵਾਰਾਂ ਨੂੰ ਲੱਗਦਾ ਹੈ ਵੀ ਸਿੱਖਾਂ ਤੋਂ ਇਲਾਵਾ ਬਾਕੀ ਸਿੱਖਾਂ ਦੇ ਵਿੱਚ ਸਾਡੇ ਤੋਂ ਇਲਾਵਾ ਕੋਈ ਨੇੜ ਤਾਂ ਨਹੀਂ ਵਧਾ ਸਕਦਾ, ਪਰ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੰਨੇ ਵੀ ਧੜੇ ਨੇ ਉਹਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਵੀ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਤਮਾਮ ਸਿੱਖਾਂ ਦੇ ਧੜਿਆਂ ਦੀ ਨੇੜਤਾ ਹੈਗੀ ਹੈ, ਤਮਾਮ ਸਿੱਖਾਂ ਦੇ ਧੜਿਆਂ ਨੂੰ ਲੱਗਦਾ ਵੀ ਬੀਜੇਪੀ ਦੇ ਅਸੀਂ ਨੇੜੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਜੇਕਰ ਹੁੰਦੀਆਂ ਨੇ ਤਾਂ ਅਸੀਂ ਜਿੱਤ ਜਾਵਾਂਗੇ। ਤਾਂ ਤੁਹਾਨੂੰ ਇਸ ਮਸਲੇ ਉੱਤੇ ਕੀ ਲੱਗਦਾ ਵੀ ਬੀਜੇਪੀ ਸਿੱਖਾਂ ਦੇ ਤਮਾਮ ਘੜਿਆਂ ਦੇ ਨਾਲ ਜਿਹੜੀ ਨੇੜਤਾ ਬਣਾਈ ਰੱਖੀ ਹੈ ਉਹ ਕੀ ਚਾਹੁੰਦੇ ਨੇ ਅਤੇ ਇੰਨਾ ਖਲਾਰਾ ਜਿਹੜਾ ਉਹ ਕਿਉਂ ਵਧਾਇਆ ਜਾ ਰਿਹਾ?
ਦੇਖੋ, ਜਿਹੜੇ ਵੀ ਰਾਜਸੀ ਪਿੜ ਦੇ ਆਗੂ ਹੁੰਦੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਹੁੰਦੇ ਆ ਜਿਹੜੇ ਅਣਖ ਦੀ ਸਵੈਮਾਣ ਦੀ ਲੜਾਈ ਲੜਦੇ ਆ, ਇੱਕ ਹੁੰਦੇ ਆ ਜਿਹੜੇ ਸਹੂਲਤਾਂ ਨੂੰ, ਅਹੁਦਿਆਂ ਨੂੰ, ਪੈਸੇ ਨੂੰ, ਮਾਲ ਪਦਾਰਥ ਨੂੰ ਮਾਨਣ ਦੀ ਕਵਾਇਦ 'ਚ ਹੁੰਦੇ ਆ। ਸੋ ਜਿਹੜੇ ਬੰਦੇ ਵੀ ਇੱਥੇ ਇੰਡੀਆ ਦੇ ਵਿੱਚ ਅਹੁਦਿਆਂ ਦੀ ਸ਼ਾਨ ਨੂੰ ਮਾਨਣ ਵਾਲੇ, ਸਹੂਲਤਾਂ ਪਦਾਰਥ ਇਕੱਠਾ ਕਰਨ ਵਾਲੇ ਮਨਸ਼ਾ ਦੇ ਨਾਲ ਰਾਜਸੀ ਪਿੜ ਚਾਹਣਗੇ, ਉਹਨਾਂ ਨੂੰ ਇੰਡੀਆ ਦੇ ਵਿੱਚ ਜਿਹੜੀ ਵੀ ਸੱਤਾਧਾਰੀ ਧਿਰ ਹੈ ਉਹਦੇ ਨਾਲ ਆਪਣੀ ਸਾਂਝ ਪਿਆਲੀ ਮਿਲਵਰਤਨ ਰੱਖਣਾ ਪੈਣਾ। ਸੋ ਹੁਣ ਬੀਜੇਪੀ RSS ਜਿਸ ਰੂਪ ਦੇ ਵਿੱਚ ਇੰਡੀਆ ਦੇ ਤਖ਼ਤ ਦੇ ਉੱਤੇ ਕਾਬਜ਼ ਹੈ, ਤਾਂ ਜਿੰਨੀ ਵੀ ਬੰਦਗੀ ਦੇ ਸਿਆਸੀ ਲੋਕ ਹੈਗੇ, 3-4 ਤਰ੍ਹਾਂ ਦੀਆਂ ਪਾਰਟੀਆਂ ਹੁਣ ਪੰਜਾਬ 'ਚ ਸਿੱਖਾਂ ਦੀਆਂ ਹੀ ਹੈਗੀਆਂ ਨੇ, ਵੱਖ ਵੱਖ ਤਰ੍ਹਾਂ ਦੇ ਅਕਾਲੀ ਦਲ ਹੈਗੇ ਨੇ, ਅਤੇ ਉਹਨਾਂ ਨੂੰ ਇਹ ਗੱਲ ਪਤਾ ਵੀ ਇਸ ਕਰਕੇ ਸਾਰੇ ਜਾਂ ਤਾਂ ਸਿੱਧੇ ਰੂਪ 'ਚ ਉਹਨਾਂ ਨਾਲ ਅਲਾਈਡ ਨੇ, ਜਾਂ ਅਸਿੱਧੇ ਰੂਪ 'ਚ ਅਲਾਈਡ ਨੇ, ਜਾਂ ਘੱਟੋ ਘੱਟ ਇੰਨੀ ਅੰਡਰਸਟੈਂਡਿੰਗ 'ਤੇ ਚੱਲਦੇ ਨੇ ਵੀ ਉਹਨਾਂ ਦੇ ਖਿਲਾਫ਼ ਨਾ ਕੁਛ ਕਿਹਾ ਜਾਂ ਕਰਿਆ ਜਾਏ। ਪਰ ਇੱਕ ਹਿੱਸਾ ਜਿਹੜਾ ਅਣਖ ਅਤੇ ਸਵੈਮਾਣ ਦੀ ਲੜਾਈ ਲੜ ਰਿਹਾ ਹੁੰਦਾ, ਸੁਤੰਤਰਤਾ ਦੀ ਲੜਾਈ ਲੜ ਰਿਹਾ ਹੁੰਦਾ, ਉਹਦਾ ਆਪਣਾ ਦਰ ਹੈ, ਉਹਦੀ ਮੇਨ ਫਾਈਟ ਹੀ ਬੀਜੇਪੀ ਅਤੇ RSS ਦੇ ਨਾਲ, ਕਿਉਂਕਿ ਇੰਡੀਆ ਦੇ ਵਿੱਚ ਸਿੱਖਾਂ ਦਾ ਜਿਹੜਾ ਵਿਚਾਰਧਾਰਕ ਤੌਰ ਦੇ ਉੱਤੇ ਸਭ ਤੋਂ ਵੱਡਾ ਪ੍ਰਿੰਸੀਪਲ ਵਿਰੋਧ ਹੈ ਉਹ ਵਿਪਰ ਦੇ ਨਾਲ ਹੈ, ਵਿਪਰ ਦੀ ਰੀਤ ਦੇ ਨਾਲ ਹੈ, ਅਤੇ ਵਿਪਰ ਦੀ ਰੀਤ ਨੂੰ ਰੀਪ੍ਰਜੈਂਟ ਹੈ ਇਸ ਵੇਲੇ RSS ਅਤੇ ਉਹਦਾ ਪੋਲੀਟੀਕਲ ਵਿੰਗ BJP ਕਰਦੇ ਆ। ਸੋ ਪੰਜਾਬ ਦੇ ਵਿੱਚ ਪੈਰਲਲ ਹੀ ਦੋ ਤਰ੍ਹਾਂ ਦੇ ਹਿੱਸੇ ਚੱਲ ਰਹੇ ਆ, ਤਾਂ ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਦੇਖਣਾ ਸੋਚਣਾ
ਪੈਂਦਾ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਸ ਵੇਲੇ ਇੱਕ ਨੈਰੇਟਿਵ ਚੱਲ ਰਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਕੀਤੀ ਜਾਵੇ, ਵੀ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਸਹੀ ਤਰੀਕੇ ਦੇ ਨਾਲ ਫੈਸਲੇ ਲਏ, ਇਸ ਕਰਕੇ ਉਹਨਾਂ ਨੂੰ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ, ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਖੜ੍ਹਾ ਕੀਤਾ ਜਾਣਾ ਚਾਹੀਦਾ, ਗਿਆਨੀ ਹਰਪ੍ਰੀਤ ਸਿੰਘ ਹੀ ਬਾਦਲਾਂ ਦੀ ਰਿਪਲੇਸਮੈਂਟ ਸਿੱਖਾਂ ਨੂੰ ਲੈ ਕੇ ਦੇ ਸਕਦੇ ਆ? ਤੁਹਾਨੂੰ ਕੀ ਲੱਗਦਾ ਵੀ ਕਿਸੇ ਅਜਿਹਾ ਸਮਾਂ ਬਹੁਤ ਵਾਰ ਆਇਆ, ਬਹੁਤ ਸਮੇਂ ਤੋਂ ਸਿੱਖ ਅਸੀਂ ਇਹ ਦੇਖਦੇ ਆ ਰਹੇ ਹਾਂ, ਲੰਬੀ ਪ੍ਰੈਕਟਿਸ ਦੇ ਵਿੱਚ ਦੇਖਿਆ ਵੀ ਕੋਈ ਇੱਕ ਬੰਦਾ ਆਉਂਦਾ ਤਮਾਮ ਸਿੱਖਾਂ ਦੇ ਧੜਿਆਂ ਦੀ ਟੇਕ ਉਸ ਬੰਦੇ ਦੇ ਉੱਤੇ ਚਲੇ ਜਾਂਦੀ ਹੈ ਕਿ ਹੁਣ ਫਲਾਣੇ ਬੰਦੇ ਨੂੰ ਅੱਗੇ ਲਾ ਲਿਆ ਜਾਵੇ, ਇਹ ਬੰਦਾ ਸਾਡਾ ਪਾਰ ਉਤਾਰਾ ਕਰ ਦੂਗਾ, ਫਲਾਣਾ ਬੰਦਾ ਆ ਗਿਆ ਹੁਣ ਉਹਨੂੰ ਅੱਗੇ ਲਾ ਲਿਆ ਜਾਵੇ, ਬੇਅਦਬੀਆਂ ਦੇ ਮਸਲਿਆਂ ਤੋਂ ਬਾਅਦ ਲੰਬਾ ਸਮਾਂ ਅਸੀਂ ਇਕੱਲੇ ਇਕੱਲੇ ਆਗੂ ਨੂੰ ਦੇਖਦੇ ਆ ਰਹੇ ਹਾਂ ਕਿ ਹੁਣ ਇਸ ਆਗੂ ਨੂੰ ਅੱਗੇ ਲਾ ਲਿਆ ਜਾਵੇ, ਹੁਣ ਇਸ ਆਗੂ ਨੂੰ ਅੱਗੇ ਲਾ ਲਿਆ ਜਾਵੇ। ਅਜਿਹੀ ਟੇਕ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਰੱਖੀ ਜਾ ਰਹੀ ਹੈ, ਤੁਹਾਨੂੰ ਇਸ ਮਸਲੇ ਉੱਤੇ ਕੀ ਲੱਗਦਾ ਕਿ ਉਹ ਲੈ ਜਾਣਗੇ?
ਦੇਖੋ, ਬੰਦਿਆਂ ਉੱਤੇ ਟੇਕ ਰੱਖਣੀ ਇਹ ਦੁਨੀਆਦਾਰਾਂ ਦਾ ਵਰਤਾਰਾ ਹੈ। ਇੱਕ ਗੁਰਸਿੱਖ ਨੂੰ ਮਹਾਰਾਜ ਨੇ ਇਹ ਨਹੀਂ ਸਮਝਾਇਆ ਹੈ। ਬੰਦੇ ਦੀ ਟੇਕ ਅਕਾਲ ਪੁਰਖ 'ਤੇ ਹੁੰਦੀ ਹੈ ਜਾਂ ਆਪਣੇ ਗੁਣਾਂ 'ਤੇ ਹੁੰਦੀ ਹੈ। ਸਿੱਖ ਸੇਧ ਪ੍ਰਾਪਤ ਕਰਨ ਦੇ ਲਈ ਨਹੀਂ ਕਿਸੇ ਨੂੰ ਆਗੂ ਚੁਣਦੇ ਆਏ
ਜੀ।
ਸਿੱਖਾਂ ਦੇ ਵਿੱਚ ਜਿਹੜੀ ਸੇਧ ਹੈ ਉਹ ਗੁਰਮਤਾ ਦਿੰਦਾ ਸੀਗਾ। ਉਹ ਉਹਨਾਂ ਦਾ ਇੱਕ ਆਪਣੀ ਪ੍ਰਣਾਲੀ ਸੀ ਜਿੱਥੋਂ ਦੀ ਸੇਧ ਲੈਣੀ ਸੀਗੀ, ਉਹ ਸੰਗਤੀ ਰੂਪ 'ਚ ਲਿਆ ਗਿਆ ਪੰਜਾਂ ਸਿੰਘਾਂ ਰਾਹੀਂ ਸਾਂਝਾ ਫੈਸਲਾ ਸੀਗਾ। ਕਿਉਂਕਿ ਦੁਨੀਆ ਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸੇਧ ਹੈ ਉਹ ਆਗੂ ਦਿੰਦਾ, ਸਾਨੂੰ ਸੇਧ ਸਾਡਾ ਗੁਰਮਤਾ ਦਿੰਦਾ। ਸੋ ਇਹ ਗੱਲ ਸੋਚਣੀ ਜਿਹੜਾ ਇੱਕ ਦੁਨੀਆਦਾਰਾਂ ਦਾ ਪੱਖ ਹੈ, ਇੱਕ ਗੁਰਸਿੱਖ ਦਾ ਨਹੀਂ ਇੱਕ ਗੱਲ। ਦੂਜੀ ਗੱਲ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਨੂੰ ਲਾਇਆ ਜਾਣਾ ਅਤੇ ਮੁੜ ਬਹਾਲ ਕਰਿਆ ਜਾਣਾ, ਜੇ ਤੁਸੀਂ ਬੰਦਿਆਂ ਦੇ ਉੱਤੇ ਆਧਾਰਿਤ ਰੱਖੋਗੇ ਤਾਂ ਗੱਲ ਕਿਸੇ ਪਾਸੇ ਨਹੀਂ ਚੱਲਣੀ। ਬੰਦਿਆਂ ਦੀ ਬਜਾਏ ਤੁਹਾਡੀਆਂ ਰਵਾਇਤਾਂ ਅਤੇ ਅਸੂਲ ਮਹੱਤਵਪੂਰਨ ਹੁੰਦੇ ਨੇ। ਇਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਕਿਹਾ ਇੱਕ ਦਿਨ ਮੈਂ ਸੁਣਿਆ ਸਪੀਚ, ਜੋ ਕਿਸੇ ਬੰਦੇ ਨੂੰ ਤਖ਼ਤ ਤੋਂ ਤਖ਼ਤ ਦੇ ਉੱਤੇ ਬਿਰਾਜਮਾਨ ਕਰਨ ਦਾ ਜਾਂ ਲਾਉਣ ਦਾ ਅਸੂਲ ਹੈ, ਜਾਂ ਤਖ਼ਤ ਦੇ ਜਥੇਦਾਰ ਨੇ ਕਿਸ ਰੂਪ ਦੇ ਵਿੱਚ ਜਥੇਦਾਰੀ ਕਰਨੀ, ਉਹ ਅਸੂਲਾਂ ਦੀ ਅਣਹੋਂਦ ਕਰਕੇ ਹੀ ਇਹ ਸਾਰੀ ਬੇਤਰਤੀਬੀ ਅਤੇ ਦੁਵਿਧਾ ਅਸਪਸ਼ਟਤਾ ਪਈ ਹੋਈ। ਅਸਲ 'ਚ ਉਸ ਸਵਾਲ ਨੂੰ ਮੁਖਾਤਬ ਹੋਣ ਦਾ ਮਸਲਾ, ਉਹ ਇਹ ਸਾਰੇ ਮਸਲਿਆਂ ਦੀ ਜੜ੍ਹ ਹੈ। ਅਕਾਲ ਤਖ਼ਤ ਸਾਹਿਬ ਦੀ ਪ੍ਰਬੰਧਕੀ ਜੁਗਤ ਕਿੱਦਾਂ ਬਣੇ, ਕਿੱਦਾਂ ਜਥੇਦਾਰ ਚੁਣਿਆ ਜਾਏ, ਕਿੱਦਾਂ ਜਥੇਦਾਰ ਜੇ ਕੋ ਬਹੁਤ ਹੀ ਕੋਈ ਗੰਭੀਰ ਦੋਸ਼ ਲੱਗ ਜਾਏ ਤਾਂ ਕਿੱਦਾਂ ਲਾਇਆ ਜਾ ਸਕਦਾ, ਅਤੇ ਕਿਸ ਤਰੀਕੇ ਦੇ ਨਾਲ ਉਹਨੇ ਰਾਜਸੀ ਧਾਰਮਿਕ ਸਮਾਜਿਕ ਸੰਸਥਾਵਾਂ ਆਗੂਆਂ ਦੇ ਉੱਤੇ ਕੁੰਡੇ ਦੇ ਤੌਰ 'ਤੇ ਵਿਚਰਨਾ ਅਤੇ ਉਹਦਾ ਆਪਣਾ ਜੀਵਨ ਕਿਸ ਤਰ੍ਹਾਂ ਦਾ ਆਦਰਸ਼ ਰੂਪ ਹੋਣਾ। ਸੋ ਉਹ ਅਸੂਲ ਹੈ ਜਿਹੜੇ ਉਹਨਾਂ ਦੇ ਉੱਤੇ ਸਹਿਮਤੀ ਕਰਨ ਦੇ ਲਈ ਪੰਥ ਦੇ ਵਿੱਚ ਸੰਵਾਦ ਚਲਾਉਣ ਦੀ ਲੋੜ ਹੈ। ਬੰਦੇ ਤਾਂ ਆਉਂਦੇ ਜਾਂਦੇ ਬਣਦੇ ਢਹਿੰਦੇ ਰਹਿਣੇ ਨੇ, ਉਹ ਅਸੂਲ ਨਹੀਂ ਹੈਗੇ ਤਾਂ ਇਹ ਸਾਰਾ ਕੁਛ ਹੋਰ ਜ਼ਿਆਦਾ ਪੇਚੀਦਾ ਹੋ ਜਾਂਦਾ। ਜੇ ਹੁਣ ਮਨਮਰਜ਼ੀ ਚੱਲਣੀ ਹੈ, ਹੁਣ ਮਨਮਰਜ਼ੀ ਦਾ ਅੱਜ ਇੱਕ ਧੜੇ ਦਾ ਅਸੂਲ ਹੈ, ਇਸ ਤੋਂ ਪਹਿਲਾਂ 90s ਕੋਈ ਹੋਰ ਧੜਿਆਂ ਦਾ ਉੱਥੇ ਪ੍ਰਬੰਧ ਸੀਗਾ, ਉਹ ਆਪਣੀ ਮਨਮਰਜ਼ੀ ਨਾਲ ਲਾਈ ਜਾਂਦੇ ਸੀਗੇ। ਸੋ ਜਿਹਨੇ ਮਨਮਰਜ਼ੀ ਕਰਨੀ ਆ ਤਾਂ ਉਹ ਫਿਰ ਮਨਮਰਜ਼ੀ ਪਾਟੋ ਧਾੜ ਦਾ ਦੁਸ਼ਮਣੀ ਦੀ ਵਜ੍ਹਾ ਬਣਨੀ। ਸੋ ਸਾਨੂੰ ਆਪਣੇ ਇਹ ਸਾਰੇ ਕਾਰਜਾਂ ਦੇ ਲਈ ਕੋਈ ਪੱਕੇ ਨੇਮ, ਕੋਈ ਅਸੂਲ ਬਣਾਉਣ ਦੇ ਲਈ ਸੰਵਾਦ ਚਲਾਉਣ ਦੀ ਲੋੜ ਹੈ।
ਨੌਕਰੀ ਪੇਸ਼ਾਵਾਂ ਦੀ ਇੱਕ ਖਾਸੀਅਤ ਹੁੰਦੀ ਹੈ ਵੀ ਜਾਂ ਜਿੱਥੋਂ ਗੱਲ ਰਲਦੀ ਨਹੀਂ ਉਹਨਾਂ ਦੀ ਆਪਣੇ ਮਾਲਕਾਂ ਦੇ ਨਾਲ ਜਾਂ ਜਿੱਥੇ ਉਹ ਕੰਮ ਕਰ ਰਹੇ ਨੇ ਤਾਂ ਉੱਥੇ ਅਸਤੀਫੇ ਦੇ ਦਿੱਤੇ ਜਾਂਦੇ ਨੇ। ਅਸਤੀਫੇ ਦੇ ਕੇ ਬੰਦਾ ਜਿਸ ਧਿਰ ਦੇ ਨਾਲ ਕੰਮ ਕਰ ਰਿਹਾ ਉਹਦੇ ਤੋਂ ਲਾਂਭਿਆ ਹੋ ਜਾਂਦਾ। ਪਰ ਮੈਂ ਇਹ ਗੱਲ ਨੂੰ ਜਥੇਦਾਰ ਸਾਹਿਬਾਨ ਨੇ ਇਸ ਕਰਕੇ ਜੋੜਦਾ ਕਿ ਜਦੋਂ ਪੰਥ ਦੇ ਉੱਤੇ ਦੁਵਿਧਾ ਆਉਂਦੀ ਹੈ ਤਾਂ ਜਿਹੜੇ ਜਥੇਦਾਰ ਨੇ ਜਾਂ ਤਾਂ ਉਹ ਆਪ ਅਸਤੀਫਾ ਦੇ ਦਿੰਦੇ ਨੇ ਜਾਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹੁਣ ਬਿਪਤਾ ਦਾ ਪੰਥ ਦੇ ਉੱਤੇ ਸਮਾਂ ਆ ਅਤੇ ਉਹ ਅਸਤੀਫਾ ਦੇ ਕੇ ਮਸਲੇ ਤੋਂ ਲਾਂਭੇ ਹੋ ਗਏ ਨੇ, ਪਰ ਉਹ ਆਗੂ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਗੂ ਨੇ ਉਹ ਆਪ ਇਹ ਗੱਲ ਮੰਨਦੇ ਨੇ ਵੀ ਆਪ ਇਹ ਗੱਲ ਕਹਿੰਦੇ ਨੇ ਵੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਾਲਾਂਕਿ ਉਹ ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀ ਹੈ। ਪਰ ਹੁਣ ਜਦੋਂ ਸਿੱਖਾਂ ਦੀ ਅਗਵਾਈ ਕਰਨ ਦਾ ਸਮਾਂ ਆਇਆ ਉਹ ਅਸਤੀਫੇ ਦੇ ਕੇ ਕਿਉਂ ਪਾਸੇ ਹੋ ਜਾਂਦੇ ਨੇ, ਉਹ ਹੱਲ ਜਾਂ ਉਹ ਸਹੀ ਡਾਇਰੈਕਸ਼ਨ ਦੇ ਵਿੱਚ ਕਿਉਂ ਨਹੀਂ ਲਿਜਾ ਪਾਉਂਦੇ?
ਪ੍ਰਬੰਧਕੀ ਤੌਰ ਦੇ ਉੱਤੇ ਕਿਸੇ ਸੰਸਥਾ ਦੇ ਵਿੱਚ ਹਾਲਾਤ ਇੱਦਾਂ ਦੇ ਬਣ ਜਾਣ ਵੀ ਨੈਤਿਕ ਤੌਰ 'ਤੇ ਤੁਹਾਨੂੰ ਕੋਈ ਆਗੂ ਨਾ ਮੰਨੇ ਤਾਂ ਅਸਤੀਫਾ ਦੇਣਾ ਹੀ ਆਪਸ਼ਨ ਹੁੰਦੀ ਹੈ।
ਠੀਕ ਹੈ,
ਪਰ ਅਸਤੀਫਾ ਦੇ ਕੇ ਘਰ ਬੈਠਣਾ ਆਪਸ਼ਨ ਨਹੀਂ ਹੁੰਦੀ ਜੇ ਤੁਸੀਂ ਐਡੇ ਵੱਡੇ ਅਹੁਦਿਆਂ 'ਤੇ ਰਹੇ। ਜਿਹੜੀਆਂ ਗੱਲਾਂ ਕਰਕੇ ਇਹ ਵਿਗਾੜ ਆਏ ਨੇ ਉਹਨਾਂ ਦੇ ਰੋਗ ਲੱਭਣੇ, ਉਹਨਾਂ ਦੀ ਦਵਾ ਕਰਨੀ, ਇਹ ਜ਼ਰੂਰ ਫਰਜ਼ ਬਣਦਾ। ਮਤਲਬ ਪੰਥ ਦੇ ਸਭ ਤੋਂ ਵੱਡੇ ਅਹੁਦਿਆਂ ਦੇ ਉੱਤੇ ਰਹਿ ਕੇ ਤੁਸੀਂ ਜੀਂਦੇ ਜੀ ਚਾਹੇ ਉੱਥੇ ਹਾਲਾਤ ਬਣ ਜਾਣ ਕੇ ਉੱਥੇ ਤੁਸੀਂ ਆਪਣੀ ਸੇਵਾ ਦੀ ਭੂਮਿਕਾ ਨਹੀਂ ਨਿਭਾ ਸਕਦੇ, ਉਹ ਛੱਡਣੀ ਪੈ ਸਕਦੀ ਤੁਹਾਨੂੰ, ਪਰ ਉਹਨੂੰ ਛੱਡ ਕੇ ਤੁਸੀਂ ਘਰ ਨੂੰ ਨਹੀਂ ਜਾ ਸਕਦੇ। ਤੁਹਾਨੂੰ ਉਹ ਹਾਲਾਤ ਕਿਉਂ ਆਈ, ਉਸ ਹਾਲਾਤ ਨੂੰ ਮੁਖਾਤਿਬ ਹੋਣ ਦੇ ਲਈ, ਉਹਨੂੰ ਠੀਕ ਕਰਨ ਦੇ ਲਈ ਜ਼ਰੂਰ ਪੰਥ ਦੇ ਵਿੱਚ ਕਵਾਇਦ ਕਰਨ ਦੀ ਲੋੜ ਹੈ। ਖਾਸ ਕਰਕੇ ਜਿਹੜੇ ਜਿਹਨਾਂ ਨੂੰ ਇਹ ਛੱਡਣਾ ਪਿਆ ਉਹਨਾਂ ਦਾ ਵੱਧ ਲੋੜ ਹੈ ਕਿ ਉਹ ਬਿਲਕੁਲ ਨਿਰਪੱਖ ਹੋ ਕੇ ਅਤੇ ਨਿਸ਼ਕਾਮ ਰਹਿ ਕੇ ਪੰਥ ਦੀਆਂ ਇਹਨਾਂ ਮਸਲਿਆਂ ਨੂੰ ਮੁਖਾਤਿਬ ਹੋਣ, ਨਾ ਕਿ ਉਹ ਕੋਈ ਹੋਰ ਆਪਸ਼ਨਾਂ ਲੱਭਦੇ ਫਿਰਨ ਪਏ ਹੁਣ ਇੱਥੋਂ ਪੋਲੀਟੀਕਲ ਸੱਤਾ ਜਿਹੜੀ ਮਾਨਣ ਦੇ ਦਰਵਾਜ਼ੇ ਬੰਦ ਹੋ ਗਏ
ਨਹੀਂ ਪਰ
ਨੇ।
ਕਰ ਕਿਉਂ ਨਹੀਂ ਪਾਉਂਦੇ? ਮੈਂ ਇਹ ਜਾਣਨਾ ਚਾਹੁੰਦਾ ਵੀ ਉਹ ਕੀ ਸਮਰੱਥਾ ਨਹੀਂ ਹੈਗੀ, ਜਾਂ ਉਹ ਉਹਨਾਂ ਨੂੰ ਲੱਗਦਾ ਵੀ ਸਾਤੋਂ ਕਰਨੀ ਹੋਣਾ ਜਾਂ ਕੋਈ ਹੋਰ ਕਰ ਰਿਹਾ?
ਨਹੀਂ, ਜਿਹੜੀ ਧਿਰ ਦੇ ਕੋਲ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਜਿਸ ਧੜੇ ਕੋਲ ਪ੍ਰਬੰਧ ਹੈ, ਉਹ ਧਿਰ ਸਿੱਖਾਂ ਦੇ ਵਿੱਚ ਕੋਈ ਬਹੁਤ ਸਿਰਮੌਰ ਪੋਲੀਟੀਕਲ ਜਾਂ ਸਿਰਮੌਰ ਧਾਰਮਿਕ ਅਸੂਲਾਂ ਦੀ ਧਾਰਨੀ ਧਿਰ ਨਹੀਂ ਹੈ,
ਜੀ
ਜਿਹੜੀ ਬਿਲਕੁਲ ਇੰਡੀਅਨ ਸਟੇਟ ਦੇ ਨਾਲ ਮਿਲਵਰਤਨ 'ਚ ਰਹਿ ਕੇ ਚੱਲਣ ਵਾਲੀ ਧਿਰ ਹੈ। ਕਿਰਦਾਰ ਹੁੰਦੇ ਨਾ ਬੰਦਿਆਂ ਦੇ, ਸਿੱਖਾਂ ਦੇ ਵਿੱਚ ਤਾਂ ਇਹ ਪੋਲੀਟੀਕਲ ਲੀਡਰ ਲਈ ਇਹ ਆ ਵੀ ਜਾਂ ਉਹ ਬਾਗੀ ਆ ਜਾਂ ਬਾਦਸ਼ਾਹ ਆ,
ਜੀ
ਪਰ ਅਨਫਾਰਚੂਨੇਟਲੀ ਇਹ ਸਾਰਾ ਇੱਕ ਧੜਾ ਜਿਹਦੇ ਕੋਈ ਤਿੰਨੇ ਸੰਸਥਾਵਾਂ ਅਤੇ ਜਥੇਬੰਦੀਆਂ ਦਾ ਪ੍ਰਬੰਧ ਰਿਹਾ, ਉਹ ਇਸ ਧਾਰਨਾ ਦਾ ਨਹੀਂ ਹੈ ਉਹ ਬਾਗੀ ਜਾਂ ਬਾਦਸ਼ਾਹ ਵਾਲੀ ਸਥਿਤੀ 'ਚ ਵਿਚਰ ਸਕੇ। ਉਹ ਤਾਂ ਸੱਤਾ ਨੂੰ ਮਾਨਣ ਦੇ ਲਈ ਸਦਾ ਮਿਲਵਰਤਨ ਦੀ ਪੋਲਿਸੀ 'ਤੇ ਚੱਲਦੇ ਰਹੇ ਆ। ਜਿਹੜੇ
ਜੀ
ਮਿਲਵਰਤਨੀ ਪੋਲਿਸੀ ਬਿਰਤੀ ਵਾਲੇ ਬੰਦੇ ਹੁੰਦੇ ਆ, ਉਹਨਾਂ ਕੋਲੋਂ ਇਸ ਤਰ੍ਹਾਂ ਦੇ ਸਮੇਂ ਜਿੱਥੇ ਬਦਲਾਅ ਆਉਣੇ ਹੁੰਦੇ ਆ ਵੱਡੇ, ਜਿੱਥੇ ਉੱਥੇ ਤੁਸੀਂ ਬਹੁਤੀ ਆਸ ਨਹੀਂ ਰੱਖ ਸਕਦੇ ਹੁੰਦੇ। ਉਹ ਹੋ ਸਕਦਾ ਗਵਰਨੈਂਸ ਚੰਗੇ ਹੋਣ, ਪ੍ਰਬੰਧਕ ਚੰਗੇ ਹੋਣ, ਪਰ ਚੰਗੇ ਪ੍ਰਬੰਧਕ ਚੰਗੇ ਯੋਧੇ ਨਹੀਂ ਹੁੰਦੇ, ਚੰਗੇ ਸੰਗਰਾਮੀ ਨਹੀਂ ਹੁੰਦੇ। ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜਾਂ ਅਕਾਲ ਤਖਤ ਦੀ ਜਥੇਦਾਰੀ ਕੋਈ ਪ੍ਰਬੰਧ ਦਾ ਮਸਲਾ ਨਹੀਂ ਹੈ ਕਿ ਉਹ ਹੁਣ ਜਦੋਂ ਸਾਰਾ ਕ੍ਰਾਈਸਿਸ ਆ ਗਿਆ ਹੋਇਆ, ਇਹ ਸੰਗਰਾਮ ਦਾ ਮਸਲਾ ਆ, ਸਟਰਗਲ ਦਾ ਮਸਲਾ ਆ, ਅਤੇ ਉੱਥੇ ਵੱਖਰੀ ਤਰ੍ਹਾਂ ਦਾ ਸਕਿੱਲ ਸੈੱਟ ਚਾਹੀਦਾ। ਸੋ ਮੇਰੇ ਖਿਆਲ ਦੇ ਵਿੱਚ ਜਿਸ ਧਿਰ 'ਚੋਂ ਉਹ ਆ ਰਹੇ ਆ
ਜੀ,
ਉਹਦੇ 'ਚ ਹੀ ਦਿੱਕਤ ਹੈ, ਜਿੱਥੋਂ ਤੁਸੀਂ ਚੁਣਨਾ ਹੈ ਉਹਨਾਂ ਨੂੰ। ਹੁਣ ਜਿੱਦਾਂ ਅਕਾਲੀ ਫੂਲਾ ਸਿੰਘ ਦੀ ਗੱਲ ਕਰ ਦਿੰਦੇ ਆ, ਅਕਾਲੀ ਫੂਲਾ ਸਿੰਘ ਦੀ ਕਿਸ ਧਿਰ 'ਚੋਂ ਆ ਰਹੇ ਸੀਗੇ, ਉਹਨਾਂ ਦਾ ਜਥੇ ਦੇ ਗੁਣ ਕਿਆ ਸੀਗੇ? ਅਕਾਲੀ ਫੂਲਾ ਸਿੰਘ ਇਕੱਲੇ ਥੋੜ੍ਹੀ ਸੀਗੇ, ਜਿਸ ਜਥੇ ਨੇ ਉਹਨਾਂ ਨੂੰ ਜਥੇਦਾਰ ਚੁਣਿਆ ਸੀਗਾ, ਉੱਦਾਂ ਦੇ ਹੀ ਕਈ ਸੈਂਕੜੇ ਸਿੰਘ ਉਸੇ ਉੱਚੇ ਕਿਰਦਾਰ ਦੇ ਸੀਗੇ
ਜੀ।
ਸੋ ਉਸ ਇੱਕ ਧੜੇ ਦੀ ਕਲੈਕਟਿਵ ਪਾਵਰ ਅਤੇ ਕਲੈਕਟਿਵ ਨੁਮਾਇੰਦਗੀ ਸੀ ਜਿਹਨੇ ਉਹਨਾਂ ਨੂੰ ਚੁਣਿਆ ਸੀਗਾ। ਸੋ ਹੁਣ ਇੱਥੇ ਉਹ ਧੜਾ ਜਿਹੜਾ ਇਹ ਸਾਰੇ ਕਾਸੇ ਸਿਸਟਮ ਨੂੰ ਚਲਾ ਰਿਹਾ, ਉਹ ਇਸ ਸਾਰੇ ਅਸੂਲਾਂ ਦੇ ਵਿੱਚ ਸਿੱਖਾਂ ਦੇ ਮਸਲੇ ਦੇ ਵਿੱਚ ਉਸ ਪਾਏ 'ਤੇ ਨਹੀਂ ਰਿਹਾ ਹੈ, ਤਾਂ ਕਰਕੇ ਦਿੱਕਤਾਂ ਆ ਜਾਂਦੀਆਂ ਨੇ। ਹਾਂ, ਬਿਜ਼ਨਸ ਕਿਤੇ ਵੀ ਨਹੀਂ ਹੈਗਾ, ਇਸ ਧਿਰ ਦੇ ਵਿੱਚ ਵੀ ਚੰਗੇ ਬੰਦੇ ਮਿਲ ਜਾਂਦੇ ਨੇ, ਪਰ ਕਲੈਕਟਿਵਲੀ ਜੋ ਜਮਾਤੀ ਤੌਰ 'ਤੇ ਇਸ ਧਿਰ ਦਾ ਕਿਰਦਾਰ ਹੈਗਾ, ਉਹ ਸੱਤਾ ਨੂੰ ਮਾਨਣ ਵਾਲਾ ਆ, ਉਹ ਸੰਗਰਾਮ ਕਰਨ ਵਾਲਾ ਨਹੀਂ ਹੈ। ਮਤਲਬ 84 ਤੋਂ ਬਾਅਦ ਦੇਖ ਲਓ, ਸਿੱਖਾਂ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਸੰਕਟ ਹੈ ਉਹ ਦਰਬਾਰ ਸਾਹਿਬ ਦੇ ਹਮਲੇ ਦਾ ਆਇਆ, ਅਤੇ ਉਸ ਹਮਲੇ ਵੇਲੇ ਇਸ ਧਿਰ ਦੀ ਕਿਸ ਤਰ੍ਹਾਂ ਦੇ ਪ੍ਰਤੀਕਰਮ ਸੀਗੇ
ਜੀ?
ਉਸ ਹਮਲੇ ਵੇਲੇ ਇਸ ਧਿਰ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਕਾਲੀ ਦਲ ਦੇ ਪ੍ਰਧਾਨ ਸਾਰੇ ਲੜਨ ਦੀ ਬਜਾਏ ਫੌਜ ਦੀਆਂ ਗੱਡੀਆਂ 'ਚ ਗਏ ਨੇ, ਅਤੇ ਬਾਹਰ ਆ ਕੇ ਵੀ ਉਹ ਸਾਰੇ ਸਮੇਂ ਦੇ ਵਿੱਚ ਇਹਨਾਂ ਨੇ ਜਦੋਂ ਵੀ ਜਿੰਨਾ ਟਾਈਮ ਇੱਥੇ ਪੰਜਾਬ ਇੱਕ ਪੁਲਿਸ ਸਟੇਟ, ਇੱਕ ਫੌਜ ਦੀ ਸਟੇਟ, ਮਤਲਬ ਜਿੱਦਾਂ ਇੱਕ ਗੁਲਾਮਾਂ ਵਾਲੀ ਸਟੇਟ ਬਣਿਆ ਰਿਹਾ, ਉਦੋਂ ਇਹਨਾਂ ਦੀ ਸਟੇਟ ਦੇ ਖਿਲਾਫ਼ ਜਿਹੜੀ ਸਟਰਗਲ ਉਹ ਕਿਤੇ ਵੀ ਨਹੀਂ ਸੀਗੀ, ਕਿਉਂਕਿ ਉਸ ਕਿਰਦਾਰ 'ਚੋਂ ਇਹ ਜਥੇਬੰਦੀ ਨਹੀਂ ਆਉਂਦੀ। ਸੋ ਇਸ ਕਰਕੇ ਬਹੁਤੀ ਆਸ ਵੀ ਨਹੀਂ ਰੱਖਣੀ ਚਾਹੀਦੀ ਇਸ ਸਮੇਂ 'ਚ।
ਜਿਸ ਤਰ੍ਹਾਂ ਕਹਿੰਦੇ ਆ 13 ਮੈਂਬਰੀ ਕਮੇਟੀ, ਇਕਾਂਤਰਿਕ ਕਮੇਟੀ, ਉਹਨੇ ਫੈਸਲਾ ਲਿਆ ਇਹਨਾਂ ਮਸਲਿਆਂ ਨੂੰ ਲੈ ਕੇ, ਤਾਂ ਹੁਣ ਉਹਦੇ ਮਸਲੇ ਨੂੰ ਪੰਥ ਦਾ ਫੈਸਲਾ ਮੰਨਿਆ ਜਾ ਸਕਦਾ? ਜਿਵੇਂ ਕਿਹਾ ਜਾਂਦਾ ਵੀ ਉਹ 13 ਮੈਂਬਰੀ ਕਮੇਟੀ ਜਿਹੜੇ ਪੰਥ ਦੇ ਵਿੱਚੋਂ ਚੋਣਾਂ ਦੇ ਵਿੱਚੋਂ ਬੰਦੇ ਚੁਣ ਕੇ ਆਏ, ਉਹਨਾਂ ਦੇ ਵਿੱਚੋਂ ਚੁਣੀ ਜਾਂਦੀ ਹੈ, ਪਰ ਜਿਹੜੇ ਚੋਣਾਂ ਦੇ ਵਿੱਚ ਬੰਦੇ ਜਿੱਤਦੇ ਨੇ ਉਹਨਾਂ ਨੂੰ ਸਿੱਖ ਵੋਟਾਂ ਪਾਉਂਦੇ ਨੇ, ਵੀ ਸਿੱਖਾਂ ਦੇ ਵੱਲੋਂ ਹੀ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਵੀ 13 ਬੰਦਿਆਂ ਦੇ ਹੱਥ 'ਚ ਸਿੱਖਾਂ ਨੇ ਬਾਗਡੋਰ ਸੰਭਾਈ ਹੋਈ ਹੈ, ਵੀ ਤੁਸੀਂ ਪੰਥ ਦੇ ਭਲੇ ਬੁਰੇ ਦੇ ਜਿਹੜੇ ਫੈਸਲੇ ਨੇ ਤੁਸੀਂ ਦੇਖਣੇ ਨੇ।
ਸ਼੍ਰੋਮਣੀ ਕਮੇਟੀ ਦੇ ਆਪ ਹੀ ਨਿਰਧਾਰਿਤ ਜਿਹੜੀ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ
ਜੀ,
ਜਿਹੜੀ ਸ਼੍ਰੋਮਣੀ ਕਮੇਟੀ ਵੰਡਦੀ ਆ
ਜੀ,
ਉਹਦੇ ਵਿੱਚ ਉਹਨੇ ਪੰਥ ਨੂੰ ਡਿਫਾਈਨ ਕੀਤਾ ਹੋਇਆ। ਉਹ ਕਹਿੰਦੇ ਪੰਥ ਕੌਣ ਹੈ? ਤਿਆਰ ਵਰ ਤਿਆਰ ਸਿੰਘਾਂ ਦਾ ਸਮੂਹ
ਜੀ।
ਹੁਣ ਇਹ ਤੁਸੀਂ ਦੇਖ ਲਓ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਇਲੈਕਟ੍ਰੋਲ ਕਾਲਜ ਹੈ ਉਹ ਤਿਆਰ ਵਰ ਤਿਆਰ ਸਿੰਘਾਂ ਦਾ ਸਮੂਹ ਹੈ, ਉਹਦੇ ਵਿੱਚ ਤਾਂ ਹਰੇਕ ਦੀ ਵੋਟ ਬਣੀ ਹੋਈ ਹੈ, ਨੌਨ ਸਿੱਖਾਂ ਦੀ ਵੀ ਬਣੀ ਹੋਈ ਹੈ। ਸੋ ਉਹ ਇਲੈਕਟ੍ਰੋਲ ਕਾਲਜ ਹੀ ਆਪਣੇ ਆਪ ਨੂੰ ਪੰਥ ਰੀਪ੍ਰਜੈਂਟ ਨਹੀਂ ਕਰਦਾ ਹੈ, ਸ਼੍ਰੋਮਣੀ ਕਮੇਟੀ ਦੀ ਆਪਦੀ ਲਿਖਤ ਅਨੁਸਾਰ ਇੱਕ ਗੱਲ। ਦੂਜੀ ਗੱਲ, ਜੇ ਅੰਮ੍ਰਿਤਧਾਰੀ ਸਿੰਘ ਸਾਰੇ ਇਕੱਠੇ ਵੀ ਹੋ ਜਾਣ ਤਦ ਵੀ ਗੁਰਮਤਾ ਜਾਂ ਪੰਥ ਦਾ ਮਤਾ ਉਹ ਆ ਜੋ ਗੁਰਮਤ ਦੇ ਅਸੂਲ ਅਨੁਸਾਰ ਹੋਏ। ਗੁਰਮਤਾ ਕਰਨ ਦਾ ਆਪਣਾ ਇੱਕ ਅਸੂਲ ਹੈ, ਉਹ ਮੇਰੇ ਖਿਆਲ ਦੇ ਵਿੱਚ ਜਿਹੜੀ ਗੁਰਮਤ ਰਹਿਤ ਜਾਣਦੇ ਉਹਨਾਂ ਨੂੰ ਪਤਾ ਹੈ ਵੀ ਗੁਰਮਤਾ ਕਿਸ ਅਸੂਲ ਰਾਹੀਂ ਸਿਰੇ ਚੜ੍ਹਦਾ
ਜੀ।
ਉਸ ਤੋਂ ਬਿਨਾਂ ਜੇ ਅੰਮ੍ਰਿਤਧਾਰੀ ਸਿੰਘ ਹੋਣ ਵੀ ਤਦ ਵੀ ਉਹ ਗੁਰਮਤਾ ਨਹੀਂ ਮੰਨਿਆ ਜਾਂਦਾ। ਜਿਹੜਾ ਗੁਰਮਤਾ ਉਹੀ ਪੰਥ ਦੀ ਮਰਜ਼ੀ ਜਾਂ ਪੰਥ ਦੀ ਮਰਜ਼ੀ ਦਾ ਮਤਾ। ਸੋ ਬੇਸ਼ੱਕ 13 ਮੈਂਬਰ ਅੰਮ੍ਰਿਤਧਾਰੀ ਹੋਣ ਪਰ ਉਹ ਪੰਥ ਦੀ ਮਰਜ਼ੀ ਨੂੰ ਰੀਪ੍ਰਜੈਂਟ ਨਹੀਂ ਕਰਦੇ, ਉਹ ਇੱਕ ਜਥੇਬੰਦੀ ਦੀ ਸਿਰਮੌਰ ਡਿਸੀਜਨ ਮੇਕਿੰਗ ਜਾਂ ਪਾਲਿਸੀ ਮੇਕਿੰਗ ਬਾਡੀ ਨੂੰ ਰੀਪ੍ਰੈਜੈਂਟ ਕਰਦੇ ਆ। ਸ਼੍ਰੋਮਣੀ ਕਮੇਟੀ ਇਸ ਵਕਤ ਸਮੁੱਚੇ ਪੰਥ ਨੂੰ ਰੀਪ੍ਰੈਜੈਂਟ ਨਹੀਂ ਕਰਦੀ, ਉਹਦੀ ਨੁਮਾਇੰਦਗੀ ਨਹੀਂ ਕਰਦੀ। ਪੰਥ ਦੇ ਜਥਿਆਂ ਦੇ ਵਿੱਚੋਂ ਇੱਕ ਜਥਾ ਹੈ।
ਜਿਸ ਤਰੀਕੇ ਦਾ ਨਾ ਇੱਕ ਸਟੇਟ ਦਾ ਢਾਂਚਾ ਹੁੰਦਾ ਵੀ ਸਟੇਟ ਦੇ ਚਲਾਉਣ ਦੇ ਕਈ ਢੰਗ ਤਰੀਕੇ ਹੁੰਦੇ ਨੇ, ਕੋਈ ਲੋਕ ਸਭਾ ਇੱਕ, ਰਾਜ ਸਭਾ ਆ, ਰਾਸ਼ਟਰਪਤੀ ਆ, ਸੁਪਰੀਮ ਕੋਰਟ ਹੈ, ਵੀ ਕਿਸੇ ਇੱਕ ਪਿੱਲਰ ਦੇ ਉੱਤੇ ਦਿੱਕਤ ਆਉਂਦੀ ਆ ਤਾਂ ਤਿੰਨ ਪਿੱਲਰ ਨੇ ਜਿਹੜੇ ਜਾਂ ਚਾਰ ਪਿੱਲਰ ਨੇ ਹੋਰ, ਉਹ ਉਸ ਸਟੇਟ ਨੂੰ ਬਚਾਉਣ ਦੇ ਲਈ, ਸਟੇਟ ਨੂੰ ਡਿੱਗਣ ਤੋਂ ਰੋਕਣ ਦੇ ਲਈ ਖੜੇ ਹੁੰਦੇ ਨੇ। ਪਰ ਉਹ ਬੜਾ ਗੁੰਝਲਦਾਰ ਜਿਹਾ ਢੰਗ ਤਰੀਕਾ ਆ। ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਵੀ ਬਿਲਕੁਲ ਹੁਣ ਉਸੇ ਤਰ੍ਹਾਂ ਤਰੀਕੇ ਦਾ ਜਿਹੜਾ ਢਾਂਚਾ ਉਹ ਆ ਚੁੱਕਿਆ। 13 ਮੈਂਬਰੀ ਕਮੇਟੀ ਹੈ, ਉਸ ਤੋਂ ਬਾਅਦ SGBC ਦਾ ਪ੍ਰਧਾਨ ਵੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨੇ, ਤਾਂ ਉਹ ਫੈਸਲਾ ਕਿਹਨੇ ਲੈਣਾ ਹੈ, ਕੌਣ ਲੈਂਦਾ ਹੈ, ਬਿਲਕੁਲ ਸਿੱਖਾਂ ਨੂੰ ਸਮਝ ਨਹੀਂ ਲੱਗ ਰਿਹਾ ਕਿ ਜਥੇਦਾਰ ਅਸਤੀਫਾ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਦੇ ਨੇ, ਪ੍ਰਧਾਨ ਆਪਣਾ ਅਸਤੀਫਾ 13 ਮੈਂਬਰੀ ਕਮੇਟੀ ਨੂੰ ਭੇਜਦਾ ਆ। ਇਹ ਸਾਰੀ ਸਿਚੁਏਸ਼ਨ ਦਾ ਫਿਰ ਹੱਲ ਕੀ ਹੈ? ਬਹੁਤ ਭੰਬਲ ਭੂਸਾ ਪਾਇਆ ਹੋਇਆ, ਇਸ ਭੰਬਲ ਭੂਸੇ ਦੇ ਵਿੱਚੋਂ ਕਿਵੇਂ ਨਿਕਲਿਆ ਜਾਊਗਾ? ਕਿਹੜਾ ਢਾਂਚਾ ਹੈ ਸਿੱਖਾਂ ਦਾ ਜਿਹੜਾ ਸਿੱਖਾਂ ਦਾ ਆਪਣਾ ਹੋਵੇ ਅਤੇ ਇਹਨਾਂ ਸਾਰਿਆਂ ਤੋਂ ਨਿਆਰਾ ਹੋਵੇ?
ਨਹੀਂ, ਭੰਬਲ ਭੂਸਾ ਨਹੀਂ ਹੈ ਮੇਰੇ ਖਿਆਲ 'ਚ। ਪੰਥ ਸਮਝਦਾ ਵੀ ਸਾਰੇ ਫੈਸਲੇ ਇੱਕੋ ਹੀ ਪਰਿਵਾਰ ਜਾਂ ਉਹਦਾ ਕੋੜਮਾ ਲੈ ਰਿਹਾ, ਉਹ ਮੈਨੂੰ ਲੱਗਦਾ ਨਹੀਂ ਕਿਸੇ ਦੁਬਿਧਾ ਹੈ, ਚਾਹੇ ਅਕਾਲ ਤਖ਼ਤ ਹੈ, ਚਾਹੇ ਸ਼੍ਰੋਮਣੀ ਕਮੇਟੀ, ਚਾਹੇ ਅਕਾਲੀ ਦਲ ਹੈ, ਵੀ ਫੈਸਲੇ ਸੁਖਬੀਰ ਬਾਦਲ ਜਾਂ ਉਹਦੇ ਨੇੜੇ ਤੇੜੇ ਵਾਲੇ 4-5 ਬੰਦੇ ਜਾਂ ਉਹਦਾ ਪਰਿਵਾਰ ਐਕਸਟੈਂਡਡ ਫੈਮਿਲੀ ਉਹੀ ਲੈ ਰਿਹਾ
ਜੀ।
ਅਤੇ ਉਹਨਾਂ ਕੋਲ ਇਹ ਹੈਸੀਅਤ ਤਦਾਂ ਦੀ ਆ ਕਿ ਉਹ ਜਦੋਂ ਸੱਤਾ ਦੇ ਭਾਈਵਾਲ ਬਣ ਜਾਂਦੇ ਆ, ਤਾਂ ਸਿੱਖਾਂ ਨੂੰ ਇਹ ਰੋਗ ਦੂਰ ਕਰਨ ਦੀ ਲੋੜ ਹੈ।
ਉਹ ਕਿਵੇਂ ਹੋਊ?
ਸਿੱਖਾਂ ਨੂੰ ਆਪਣਾ ਜੋ ਪ੍ਰਬੰਧ ਹੈ, ਆਪਣੀ ਜੁਗਤ ਹੈ, ਉਹ ਲੈ ਕੇ ਆਉਣ ਦੀ ਲੋੜ ਹੈਗੀ। ਅਕਾਲ ਤਖ਼ਤ ਸਾਹਿਬ ਦਾ ਸਿੱਖਾਂ ਕੋਲ ਪ੍ਰਬੰਧ ਰਿਹਾ ਇੱਕ ਵਧੀਆ ਤਰੀਕੇ ਦੇ ਨਾਲ, ਉਹ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਉਹਨੂੰ ਨਵਿਆਇਆ ਜਾ ਸਕਦਾ। ਅਕਾਲ ਤਖ਼ਤ ਸਾਹਿਬ ਦਾ ਦਾਇਰਾ ਗਲੋਬਲ ਹੈ, ਇੱਕ ਗਲੋਬਲ ਪ੍ਰਬੰਧ ਬਣੇ ਜਿਹਦੇ ਵਿੱਚ ਧੁਰੇ ਦੇ ਵਿੱਚ ਕੇਂਦਰ ਦੇ ਵਿੱਚ ਬਿਲਕੁਲ ਨਿਸ਼ਕਾਮ ਸਿੰਘ ਆਉਣ, ਅਤੇ ਉਹਦੇ ਆਲੇ ਦੁਆਲੇ ਫਿਰ ਸਾਰੀਆਂ ਪੰਥ ਦੀਆਂ ਜਥੇਬੰਦੀਆਂ ਦੀ ਨੁਮਾਇੰਦਗੀ ਦਾ ਕੋਈ ਸਿਸਟਮ, ਦੇਸ਼ ਵਾਈਜ਼ ਜਾਂ ਖਿੱਤੇ ਵਾਈਜ਼ ਜਾਂ ਕਿੱਤੇ ਵਾਈਜ਼ ਆ ਸਕਦਾ। ਸ਼੍ਰੋਮਣੀ ਕਮੇਟੀ ਦਾ ਪ੍ਰਬੰਧ, ਸਾਰੇ ਗੁਰਦੁਆਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਸਥਾਨਕ ਸੰਗਤ ਦੇ, ਗੁਰਦੁਆਰੇ ਤਾਂ ਸਥਾਨਕ ਸੰਗਤ ਦੇ ਹੁੰਦੇ ਆ, 1-2-4 ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਸਾਰੇ ਗੁਰਦੁਆਰੇ ਸਥਾਨਕ ਹੀ ਨੇ, ਤਾਂ ਇਸ ਕਰਕੇ ਜਿਹੜਾ ਗੁਰਦੁਆਰਾ ਪ੍ਰਬੰਧਕ ਹੈ ਉਹ ਸਥਾਨਕ ਰੂਪ ਦੇ ਵਿੱਚ ਉੱਭਰਨਾ ਚਾਹੀਦਾ। ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਆਪੋ ਆਪਣੇ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਚਲਾਉਣ, ਸੋ ਉਹ ਆਪਣੇ ਆਪ ਦਾ ਸਿਸਟਮ ਹੈ। ਅਤੇ ਜਿਹੜੀ ਸਿੱਖਾਂ ਦੀ ਕਿਸੇ ਵੀ ਦੇਸ਼ ਦੇ ਪੋਲੀਟੀਕਲ ਸਿਸਟਮ ਦੇ ਅਧੀਨ ਚੱਲਣ ਵਾਲੀ ਇੱਕ ਵੋਟ ਪ੍ਰਣਾਲੀ ਦੇ ਵਿੱਚ ਹਿੱਸੇਦਾਰੀ ਜਾਂ ਪੋਲੀਟਿਕਸ ਹੈ, ਉਹ ਉੱਥੋਂ ਦੇ ਕਾਨੂੰਨ ਅਨੁਸਾਰ, ਉੱਥੋਂ ਦੇ ਰੂਲਸ ਅਨੁਸਾਰ, ਜਾਂ ਉੱਥੋਂ ਜੋ ਵੀ ਕਾਂਸਟੀਟਿਊਸ਼ਨ ਉਹਨਾਂ ਨੂੰ ਹੱਕ ਅਧਿਕਾਰ ਦਿੰਦਾ, ਉਹਦੇ ਦਾਇਰੇ ਚੱਲਣੀ ਹੁੰਦੀ, ਉਹ ਸਿੱਖਾਂ ਦੀ ਮਰਜ਼ੀ ਨਾਲ ਤਾਂ ਚੱਲਣੀ ਨਹੀਂ ਹੁੰਦੀ। ਉਹਦੇ ਵਿੱਚ ਸਿੱਖ ਕਿਆ ਸਹੂਲਤਾਂ ਲੈ ਸਕਦੇ ਆ ਜਾਂ ਕਿਆ ਹੋਰ ਬਾਕੀ ਸਰਬੱਤ ਦੇ ਭਲੇ ਲਈ ਕਰ ਸਕਦੇ ਆ, ਉਹ ਵੱਖਰੀ ਤਰ੍ਹਾਂ ਦਾ ਇੱਕ ਸਿਸਟਮ ਹੈ, ਉਹਦਾ ਕੰਟਰੋਲ ਸਾਡੇ ਕੋਲ ਨਹੀਂ ਹੈ, ਉਹ ਵੱਖਰੀ ਤਰ੍ਹਾਂ ਵੱਖਰੀ ਜਥੇਬੰਦੀ ਰਾਹੀਂ ਚੱਲਣਾ ਚਾਹੀਦਾ। ਇੱਦਾਂ ਸਿੱਖਾਂ ਦੀ ਜਿਹੜੀ ਅਸਲ ਅਕਾਲੀ ਪੋਲੀਟਿਕਸ ਹੈਗੀ ਹੈ, ਜਿਹਦੇ ਵਿੱਚ ਅਸੀਂ ਹਲੇਮੀ ਰਾਜ ਸਥਾਪਿਤ ਕਰਨਾ, ਆਪਣਾ ਆਜ਼ਾਦ ਰਾਜ ਸਥਾਪਿਤ ਕਰਨਾ, ਉਹਦੀ ਪੋਲੀਟਿਕਸ ਵੱਖਰੀ ਜਥੇਬੰਦੀ ਰਾਹੀਂ ਹੋਣੀ ਚਾਹੀਦੀ। ਸੋ ਇੱਕ ਵੱਖਰਾ ਸਿੱਖਾਂ ਦੀ ਆਪਣੀ ਪ੍ਰਬੰਧਕੀ ਯੋਗਤ ਹੈਗੀ, ਜਿੰਨਾ ਟਾਈਮ ਤੱਕ ਇਹਦੇ ਲਈ ਅਸੀਂ ਵਿਚਾਰ ਵਟਾਂਦਰਾ ਕਰਕੇ ਇਹਨੂੰ ਅੱਜ ਦੇ ਭਵਿੱਖ ਦੇ ਹਿਸਾਬ ਦੇ ਨਾਲ, 21ਵੀਂ ਸਦੀ ਦੇ ਹਿਸਾਬ ਦੇ ਨਾਲ ਕੋਈ ਕੰਸੈਂਸਸ ਕਰਕੇ ਇਵੋਲਵ ਨਹੀਂ ਕਰ ਲੈਂਦੇ, ਉਹਨਾਂ ਟਾਈਮ ਤੱਕ ਇਸ ਮੌਜੂਦਾ ਸਿਸਟਮ ਦੇ ਨੂੰ ਠੀਕ ਕਰਨ ਦੇ ਚੱਕਰ 'ਚ ਅਸੀਂ ਖੁਆਰ ਹੀ ਹੋਣਾ। ਇਹਨੂੰ ਠੀਕ ਕਰਨ ਦੇ ਬਹੁਤ ਸਾਲ ਹੋ ਗਏ ਨੇ, ਇਹ ਕ੍ਰਾਈਸਿਸ ਪਹਿਲੀ ਵਾਰੀ ਨਹੀਂ ਆਇਆ ਹੈ ਜਥੇਦਾਰਾਂ ਜਾਂ ਅਕਾਲੀ ਦਲ ਦਾ, ਇਹ ਪਹਿਲਾਂ ਵੀ ਆਉਂਦਾ ਰਿਹਾ। ਅਤੇ ਉਹ ਪਹਿਲਾਂ ਜਦੋਂ ਤੁਸੀਂ ਸਿਸਟਮ ਨੂੰ ਨਹੀਂ ਠੀਕ ਕਰਦੇ, ਬੰਦਿਆਂ ਨੂੰ ਮਾੜਾ ਮੋਟਾ ਠੀਕ ਕਰਦੇ ਆ, ਉਹ ਥੋੜ੍ਹੇ ਕੁ ਟਾਈਮ ਬਾਅਦ ਫਿਰ ਉਹਦੀ ਫੂਕ ਨਿਕਲ ਜਾਂਦੀ ਹੈ।
ਮੇਰਾ ਇੱਕ ਆਖਰੀ ਸਵਾਲ ਆ ਤੁਹਾਨੂੰ ਕਿ ਜਿਵੇਂ ਤੁਸੀਂ ਕਿਹਾ ਵੀ ਇਹ ਸਾਰੇ ਢੰਗ ਤਰੀਕੇ ਵੱਖਰੇ ਵੱਖਰੇ ਜਥੇਬੰਦੀਆਂ ਜਾਂ ਵੱਖਰੇ ਵੱਖਰੇ ਜਥੇਬੰਦਕ ਢਾਂਚਿਆਂ ਦੇ ਅਨੁਸਾਰ ਚੱਲਣੇ ਚਾਹੀਦੇ ਨੇ, ਪਰ ਇਹਨਾਂ ਮਸਲਿਆਂ ਨੂੰ ਮੌਜੂਦਾ ਸਮੇਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਵੇ ਜਿਹੜੇ ਵੋਟ ਪੋਲਿਟਿਕਸ ਵਾਲੇ ਬੰਦੇ ਨੇ ਉਹੀ ਜ਼ਿਆਦਾ ਐਕਟਿਵ ਨੇ, ਉਹੀ ਇਹਨਾਂ ਮਸਲਿਆਂ ਦੇ ਉੱਤੇ ਜ਼ਿਆਦਾ ਐਕਟਿਵਿਜ਼ਮ ਹੈ ਜਿਹੜੀ ਉਹ ਆਪਣੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਤਾਂ ਸਵਾਲ ਇਹ ਹੈ ਵੀ ਵੋਟ ਪੋਲਿਟਿਕਸ ਵਾਲੇ ਬੰਦੇ ਅਕਾਲ ਤਖ਼ਤ ਸਾਹਿਬ ਦੇ ਮਸਲਿਆਂ ਨੂੰ ਲੈ ਕੇ ਇੰਨੇ ਜ਼ਿਆਦਾ ਐਕਟਿਵ ਕਿਉਂ ਨੇ, ਉਹਨਾਂ ਦੀ ਇਹਨਾਂ ਮਸਲਿਆਂ ਨੂੰ ਲੈ ਕੇ ਲਾਲਸਾ ਕੀ ਹੈ? ਉਹ ਤਾਂ ਵੋਟਾਂ ਲੜਨੀਆਂ ਨੇ, ਉਹਨਾਂ ਨੇ ਵੋਟਾਂ ਲੜਨੀਆਂ ਨੇ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਅਨੁਸਾਰ। ਦੂਸਰੇ ਨੰਬਰ 'ਤੇ ਕੋਈ ਵੀ ਪੰਥਕ ਬੰਦਾ ਉੱਠਦਾ ਆ, ਕੋਈ ਵੀ ਧਿਰ ਉੱਠਦੀ ਆ, ਉਹ ਜ਼ਿਆਦਾਤਰ ਉਹਨਾਂ ਦੀ ਟੇਕ ਪੰਜਾਬ ਦੇ ਮੁੱਖ ਮੰਤਰੀ ਵਾਲੇ ਪਾਸੇ ਨੂੰ ਕਿਉਂ ਚਲੀ ਜਾਂਦੀ ਹੈ? ਜ਼ਿਆਦਾਤਰ ਧਿਰਾਂ, ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ, ਮੈਂ ਕਾਫੀ ਧਿਰਾਂ ਦੀ ਗੱਲ ਕਰਦਾ ਜਿਹੜੀਆਂ ਆਉਂਦੀਆਂ ਨੇ ਪੰਥ ਦੀ ਗੱਲ ਕਰਦੀਆਂ ਨੇ, ਬਾਅਦ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦੇ ਕਰਦੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦਿਆਂ ਦੇ ਵੱਲ ਦੇਖਣ ਲੱਗ ਜਾਂਦੀਆਂ ਨੇ। ਮੇਰੇ ਆਹ 2 ਸਵਾਲ ਨੇ ਆਖਰੀ।
ਦੇਖੋ, ਕੋਈ ਵੀ ਸੰਸਥਾ ਜਾਂ ਜਥੇਬੰਦੀ ਚਲਾਉਣ ਦੇ ਲਈ ਇੱਕ ਸਾਡੀ ਸ਼ਾਖ ਕ੍ਰੈਡੀਬਿਲਿਟੀ ਚਾਹੀਦੀ ਹੁੰਦੀ ਹੈ, ਇੱਕ ਤੁਹਾਨੂੰ ਤਾਕਤ ਚਾਹੀਦੀ ਹੈ
ਜੀ।
ਤਾਕਤ ਆਣੀ ਆ ਆਰਗੇਨਾਈਜੇਸ਼ਨ 'ਚੋਂ ਅਤੇ ਤੁਸੀਂ ਕਿਸ ਸਿਸਟਮ ਦੇ ਵਿੱਚ ਜਾ ਕੇ ਅਹੁਦੇਦਾਰ ਬਣਦੇ ਉਹਦੇ 'ਚੋਂ। ਜਿਹੜੇ ਤਾਂ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਆਪਣੇ ਕੋਲ ਲੈਣਾ ਚਾਹੁੰਦੇ ਆ, ਉਹਨਾਂ ਨੂੰ ਹੁੰਦਾ ਵੀ ਇਹ ਪੰਥਕ ਬਣ ਕੇ ਸਾਡੀ ਸ਼ਾਖ ਬਹਾਲ ਹੋ ਜਾਣੀ ਹੈ। ਜਿੱਦਾਂ ਹੁਣ ਅਕਾਲੀ ਲੀਡਰ ਤੁਸੀਂ ਦੇਖਿਆ ਹੋਣਾ, ਸਾਰਿਆਂ ਨੇ ਦਾੜੀਆਂ ਖੋਲ ਲਈਆਂ, ਉਹ ਅਕਾਲੀ ਖੋਲ ਲਈਆਂ, ਉਹਨੂੰ ਲੱਗੇ ਵੀ ਅਸੀਂ ਪੰਥਕ ਹੈ, ਅਸੀਂ ਅਕਾਲ ਤਖਤ ਸਾਹਿਬ ਨੂੰ, ਅਸੀਂ ਪੰਥ ਨੂੰ ਸਮਰਪਿਤ ਹੈ। ਉਹ ਆਪਣੀ ਸ਼ਾਖ ਬਿਲਡਿੰਗ ਕਰ ਰਹੇ, ਪਰ ਅਸਲ ਮਨਸ਼ਾ ਉਹਨਾਂ ਦੀ ਸੱਤਾ ਨੂੰ ਮਾਨਣ ਦੀ ਹੁੰਦੀ ਹੈ। ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਜੇ ਉਹ ਸਹੀ ਸ਼ੁੱਧ ਰੂਪ 'ਚ ਚੱਲਣਗੀਆਂ ਤਾਂ ਉਸ ਉੱਥੇ ਸੇਵਾਦਾਰੀ, ਉੱਥੇ ਸੇਵਕ ਬਣਨੇ ਆ, ਉੱਥੇ ਤੁਸੀਂ ਸੇਵਕ ਬਣ ਕੇ ਚੱਲਣਾ, ਤੁਹਾਨੂੰ ਕੋਈ ਬਹੁਤੀ ਸੱਤਾ ਨਹੀਂ ਮਿਲਣੀ ਜੇ ਅਸਲ ਰੂਪ ਚੱਲਣਾ। ਜੇ ਤੁਸੀਂ ਵਾਕਿਆ ਸੱਤਾ ਮੰਨਣੀ ਆ ਫਿਰ ਤੁਹਾਨੂੰ ਰਾਜਸੀ ਅਹੁਦਿਆਂ ਵਾਲੇ ਪਾਸੇ ਜਾਣਾ ਪੈਂਦਾ, ਅਤੇ ਉਹ ਤਾਕਤ ਜਿਹੜੀ ਹੈਗੀ ਆ ਉਹ ਇਲੈਕਟੋਰਲ ਪੋਲੀਟਿਕਸ ਦੇ ਜਿਹੜੇ ਸਿਸਟਮ ਆ ਅਤੇ ਅਹੁਦੇ ਆ, ਪੰਜਾਬ ਦਾ ਮੁੱਖ ਮੰਤਰੀਸ਼ਿਪ ਆ ਜਾਂ ਇੰਡੀਆ ਦੀ ਕੇਂਦਰੀ ਵਜ਼ਾਰਤ ਹੈ, ਉੱਥੇ ਜਾ ਕੇ ਹੀ ਮਿਲਣੀ ਆ। ਸੋ ਉਹ ਦੋਵੇਂ ਹੱਥਾਂ 'ਚ ਲੱਡੂ ਰੱਖਣਾ ਚਾਹੁੰਦੇ ਆ, ਅਤੇ ਜਿਹੜੀ ਇੱਕ ਕਰੜੀ ਘਾਲ ਕਮਾਈ ਵਾਲੇ ਸੇਵਕ ਦੀ ਪੰਥ ਦੇ ਵਿੱਚ ਸ਼ਾਖ ਅਤੇ ਮਾਨਤਾ ਹੁੰਦੀ ਆ ਉਹ ਵੀ ਬਣਾ ਕੇ ਰੱਖਣਾ ਚਾਹੁੰਦੇ ਆ, ਅਤੇ ਦੂਜੇ ਪਾਸੇ ਉਹ ਇੱਦੂ ਉਲਟ ਜਿਹੜੀ ਸੱਤਾ ਮੰਨਣੀ ਆ, ਜੈ ਜੈਕਾਰ ਕਰਾਉਣੀ ਆ ਪਾਵਰ ਰਾਹੀਂ, ਉਹ ਵੀ ਕਰਨਾ ਚਾਹੁੰਦੇ ਆ। ਸੋ ਇਹ ਦੋਵੇਂ ਗੱਲਾਂ ਇੱਕ ਦੂਜੇ ਦੇ ਉਹ ਇੱਕੋ ਜਥੇਬੰਦੀ ਰਾਹੀਂ ਜਦੋਂ ਕਰਦੇ ਆ ਤਾਂ, ਕਿਉਂਕਿ ਤਾਕਤ ਜ਼ਿਆਦਾ ਇੰਡੀਅਨ ਵੋਟ ਪੋਲੀਟਿਕਸ ਦੀਆਂ ਸੰਸਥਾਵਾਂ ਕੋਲ, ਅਤੇ ਉਹ ਇੰਡੀਅਨ ਵੋਟ ਪੋਲੀਟਿਕਸ ਦੀਆਂ ਸੰਸਥਾਵਾਂ ਰਾਹੀਂ ਜਿਹੜੀਆਂ ਇੱਥੋਂ ਦੀਆਂ ਸਿਕਿਉਰਿਟੀ ਏਜੰਸੀਜ਼ ਹੈ, ਇੰਟੈਲੀਜੈਂਸ ਏਜੰਸੀਜ਼ ਹੈ, ਹੋਰ ਬਹੁਤ ਤਰ੍ਹਾਂ ਦੀਆਂ ਏਜੰਸੀਜ਼ ਹੈਗੀਆਂ, ਉਹਨਾਂ ਨੂੰ ਯੂਜ਼ ਕਰਕੇ ਫਿਰ ਉਹ ਮੁੜ ਕੇ ਪੰਥ ਦੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਆਪਣੇ ਕਾਬੂ 'ਚ ਕਰ ਲੈਂਦੇ ਨੇ, ਫਿਰ ਆਪਣੀ ਰਾਜਸੀ ਲਾਲਸਾ ਰਾਜਸੀ ਹਿੱਤਾਂ ਲਈ ਵਰਤਦੇ ਨੇ। ਲਗਾਤਾਰ ਇਹੀ ਦੁਹਰਾਇਆ ਜਾਂਦਾ ਰਿਹਾ। ਸੋ ਇਹ ਦੋ ਚੀਜ਼ਾਂ ਵੱਖ ਵੱਖ ਕਰਨ ਦੀ ਲੋੜ ਹੈ।
ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੱਲਬਾਤ ਕੀਤੀ ਹੈ ਭਾਈ ਮਨਤੀਰ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਮੌਜੂਦਾ ਹਾਲਾਤਾਂ ਦੇ ਬਾਰੇ ਜਾਣੂ ਕਰਵਾਇਆ ਕਿ ਕਿਹਨਾਂ ਕਾਰਨਾਂ ਦੇ ਕਰਕੇ ਸਿੱਖ ਇਹਨਾਂ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕਿਉਂ ਨਹੀਂ ਰਹੇ। ਇਸ ਦੇ ਨਾਲ ਨਾਲ ਉਹਨਾਂ ਨੇ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਣ ਦਾ ਢੰਗ ਤਰੀਕਾ ਦੱਸਿਆ, ਜੋ ਕਿ ਗੁਰਮਤਿ ਅਨੁਸਾਰੀ ਜੋ ਸਿੱਖਾਂ ਦਾ ਪੁਰਾਤਨ ਜਾਂ ਸਿੱਖਾਂ ਦਾ ਇੱਕੋ ਇੱਕ ਜਿਹੜਾ ਢਾਂਚਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਲਾਉਣ ਦਾ ਅਕਾਲੀ ਸਿੰਘਾਂ ਦੇ ਜਥੇ ਦੇ ਰੂਪ ਦੇ ਵਿੱਚ, ਉਸਦੇ ਬਾਰੇ ਦੱਸਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਵੇਗੀ। ਹੁਣ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।